ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਸਾ ਤੂੰ ਕਰੈ ਤੈਸਾ ਕੋ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇ ਤੇਹੀ ਕੋ ਪਾਵੈ ਤੁਦੇ ਆਪੇ ਭਾਵੈ ਤਿਵੈ ਚਲਾਵੈ ਰਾਗ ਰਤਨ ਪਰਿਆ ਪਰਵਾਰ ਇਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਇਸ ਦਰ ਘਰ ਵਿੱਚ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ ਦੇ ਇਸ ਸ਼ਬਦ ਵਿੱਚ ਜੋ ਆਸਾ ਰਾਗ ਵਿੱਚ 351 ਅੰਗ ਉੱਪਰ ਸਭਾਏਮਾਨ ਹੈ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਇਸ ਸ਼ਬਦ ਦੇ ਤੀਸਰੇ ਅੰਗ ਵਿੱਚ ਜੈਸਾ ਤੂੰ ਕਰਹਿ ਤੈਸਾ ਕੋ ਹੋਏ ਜਿਵੇਂ ਦਾ ਤੂੰ ਕਿਸੇ ਨੂੰ ਬਣਾਉਂਦਾ ਹੈ ਉਹ ਮਨੁੱਖ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਵੱਖਰੇ ਵੱਖਰੇ ਮਨੁੱਖ ਪੈਦਾ ਕੀਤੇ ਨੇ, ਤੁਝ ਬਿਨ ਦੂਜਾ ਨਾ ਹੀ ਕੋਏ, ਤੇਰੇ ਤੋਂ ਬਿਨਾਂ ਹੋਰ ਕੋਈ ਸਾਜਣਾ ਸਾਜਣ ਵਾਲਾ ਨਹੀਂ ਹੈ। ਜੇਹੀ ਤੂੰ ਮਤ ਦੇਹ ਤੇ ਹੀ ਕੋ ਪਾਵੈ, ਜਿਵੇਂ ਦੀ ਕਿਸੇ ਨੂੰ ਮਤ ਪ੍ਰਦਾਨ ਕਰਨਾ ਉਸ ਹਿਸਾਬ ਨਾਲ ਹੀ ਉਹਦੀ ਮਤ ਉਹਦੀ ਬੁੱਧੀ ਕੰਮ ਕਰਦੀ ਹੈ। ਤੁਦ ਆਪੇ ਭਾਵੈ ਤਿਵੈ ਚਲਾਵੈ, ਜੋ ਕੁਝ ਤੈਨੂੰ ਜਿਵੇਂ ਦਾ ਚੰਗਾ ਲੱਗਦਾ ਤੂੰ ਉਸੇ ਤਰ੍ਹਾਂ ਹੀ ਉਸ ਜੀਵ ਨੂੰ ਚਲਾ ਰਿਹਾ ਹੈ। ਹੁਣ ਇੱਥੋਂ ਕਿਵੇਂ ਪਤਾ ਲੱਗੇ, ਕਿਉਂਕਿ ਬਾਣੀ ਵਿੱਚ ਗਲਤ ਰਾਹ ਤੇ ਤੁਰਨ ਵਾਲਿਆਂ ਨੂੰ ਇਹ ਕਿਹਾ ਗਿਆ ਹੈ, ਭਟਕੇ ਹੋਏ ਨੇ, ਭੁੱਲੇ ਹੋਏ ਨੇ, ਇਹਦਾ ਇਹਨਾਂ ਨੂੰ ਹਿਸਾਬ ਦੇਣਾ ਪਏਗਾ। ਤਾਂ ਇੱਥੇ ਤਾਂ ਸਾਰੇ ਸ਼ਬਦ ਕਹਿ ਰਹੇ ਨੇ ਕਿ ਪਰਮਾਤਮਾ ਹੀ ਮਤ ਦਿੰਦਾ, ਉਹ ਹੀ ਕੰਮ ਕਰਾਉਂਦਾ ਹੈ। ਤਾਂ ਫਿਰ ਮਨੁੱਖ ਦਾ ਕੋਈ ਦੋਸ਼ ਤੇ ਉਹਦੀ ਜ਼ਿੰਮੇਵਾਰੀ ਕੀ ਹੋਈ? ਥੋੜਾ ਜਿਹਾ ਇਹਨੂੰ ਡੂੰਘਾਈ ਵਿੱਚ ਜਾ ਕੇ ਸਮਝਣਾ ਪਏਗਾ। ਪਰਮਾਤਮਾ ਹਰ ਇੱਕ ਮਨੁੱਖ ਨੂੰ ਜਿਵੇਂ ਦੀ ਮਤ ਦਿੰਦਾ, ਜੇ ਉਹ ਉਸ ਮਤ ਦੇ ਮੁਤਾਬਕ ਚੱਲੇ ਜਿਹੜੀ ਮਤ ਪਰਮਾਤਮਾ ਨੇ ਦਿੱਤੀ ਹੈ। ਉਸ ਮਤ ਦਾ ਪਤਾ ਕਿਵੇਂ ਲੱਗੇਗਾ? ਇਸ ਤਰ੍ਹਾਂ ਤੇ ਆਦਮੀ ਜੋ ਮਰਜ਼ੀ ਕਰਕੇ ਕਹੇਗਾ ਵੀ ਇਹ ਵੀ ਪਰਮਾਤਮਾ ਨੇ ਕਰਾਇਆ ਹੈ। ਉਸ ਮਤ ਦਾ ਪਤਾ ਕਿਵੇਂ ਲੱਗੇਗਾ ਜਿਹੜੀ ਮਤ ਸਾਨੂੰ ਪਰਮਾਤਮਾ ਨੇ ਦਿੱਤੀ ਸੀ? ਜਿਸ ਦਿਨ ਇਹ ਜੀਵ ਘੜਿਆ ਉਸ ਦਿਨ ਇਸ ਸਰੀਰ ਦੇ ਵਿੱਚ ਇਹਦੇ ਜੀਵਨ ਦੇ ਵਿੱਚ ਪਰਮਾਤਮਾ ਨੇ ਇੱਕ ਤਰ੍ਹਾਂ ਦਾ ਸੁਭਾਅ ਫਿੱਟ ਕੀਤਾ ਵੀ ਆਦਮੀ ਇਸ ਤਰ੍ਹਾਂ ਜੀਵੇਗਾ, ਭਾਵੇਂ ਬੰਦਗੀ ਵਾਲਾ, ਭਾਵੇਂ ਇਹ ਮਾਇਆਧਾਰੀ ਹੈ ਤੇ ਭਾਵੇਂ ਕੋਈ ਹੋਰ ਹੈ, ਉਹਦੇ ਵਿੱਚ ਸੁਭਾਅ ਪਰਮੇਸ਼ਰ ਨੇ ਪਾਇਆ। ਪਰ ਜਦੋਂ ਅਸੀਂ ਨਾਮ ਤੋਂ ਟੁੱਟ ਕੇ ਜਿਉਂਦੇ ਹਾਂ, ਗੁਰੂ ਦੇ ਉਪਦੇਸ਼ ਤੋਂ ਟੁੱਟ ਕੇ ਜੀਵਨ ਬਤੀਤ ਕਰਨੇ ਆ, ਤਾਂ ਉਹ ਪਰਮਾਤਮਾ ਦਾ ਦਿੱਤਾ ਹੋਇਆ ਸੁਭਾਅ ਸਾਡੇ ਵਿੱਚੋਂ ਖਤਮ ਹੋ ਜਾਂਦਾ ਹੈ ਤੇ ਅਸੀਂ ਕੇਵਲ ਆਪਣੀ ਮਨ ਮਰਜ਼ੀ ਨਾਲ ਜਿਉਂਦੇ ਹਾਂ ਤੇ ਮਨ ਮਰਜ਼ੀ ਦੇ ਨਾਲ ਉਸ ਲਾਈਨ ਨੂੰ ਆਊਟ ਕਰ ਜਾਂਦੇ ਹਾਂ, ਪਾਰ ਕਰ ਜਾਂਦੇ ਹਾਂ ਜਿਹੜੀ ਸਾਡੇ ਜੀਵਨ ਵਿੱਚ ਪਰਮਾਤਮਾ ਨੇ ਖਿੱਚੀ ਸੀ। ਕਿਸੇ ਵਿਰਲੇ ਨੂੰ ਹੀ ਪਤਾ ਲੱਗਦਾ ਹੈ ਕਿ ਪਰਮਾਤਮਾ ਮੇਰੇ ਤੋਂ ਕੀ ਕਰਾਉਣਾ ਚਾਹੁੰਦਾ ਹੈ। ਉਸ ਨੂੰ ਹੰਸ ਕਿਹਾ ਗਿਆ, ਜਿਵੇਂ ਕਿ ਗੁਰੂ ਸਾਹਿਬ ਜਪਜੀ ਸਾਹਿਬ ਵਿੱਚ ਵੀ ਬਚਨ ਕਰਦੇ ਨੇ ਕਿ ਸਭਨਾ ਲਿਖਿਆ ਬੁੜੀ ਕਲਾਮ, ਸਾਰਿਆਂ ਦੇ ਮੱਥੇ ਦੇ ਉੱਤੇ ਉਹਨੇ ਕੀ ਕੀ ਕਰਨਾ, ਇਹਦੀ ਕਲਮ ਖਿੱਚੀ ਹੋਈ ਹੈ, ਲੀਕ ਵੱਜੀ ਹੋਈ। ਇਹ ਲੇਖਾ ਲਿਖ ਜਾਣਾ ਕੋਈ, ਇਸ ਲੇਖੇ ਨੂੰ ਕੋਈ ਵਿਰਲਾ ਹੀ ਵੇਖ ਸਕਦਾ ਵੀ ਅੰਦਰ ਕੀ ਲਿਖਿਆ। ਗੁਰੂ ਸਿਰ ਤੇ ਹੱਥ ਰੱਖੇ ਤੇ ਵਿਵੇਕ ਦੀ ਅੱਖ ਖੁੱਲ ਜਾਏ ਤੇ ਉਹਨੂੰ ਪਤਾ ਲੱਗੇਗਾ ਪਰਮਾਤਮਾ ਮੇਰੇ ਤੋਂ ਕੀ ਕਰਾਉਣਾ ਚਾਹੁੰਦਾ, ਤੇ ਉਸ ਵੇਲੇ ਫਿਰ ਇਹ ਪੰਕਤੀ ਦੇ ਅਰਥ ਸਪਸ਼ਟ ਹੋ ਜਾਣਗੇ, ਜਿਹਦੇ ਵਿਚ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜੈਸਾ ਤੂੰ ਕਰੈ ਤੈਸਾ ਕੋ ਹੋਏ। ਜਿਵੇਂ ਦਾ ਕਿਸੇ ਨੂੰ ਤੂੰ ਕੀਤਾ ਹੈ ਜੇ ਕੋਈ ਉਸ ਤਰ੍ਹਾਂ ਦਾ ਹੀ ਹੋਏ, ਜੇ ਕੋਈ ਜੈਸਾ ਤੂੰ ਕਰੈ ਜਿਸ ਤਰ੍ਹਾਂ ਦਾ ਤੂੰ ਕਿਸੇ ਨੂੰ ਬਣਾਉਣਾ, ਜੇ ਉਸੇ ਤਰ੍ਹਾਂ ਹੀ ਜੀਵਨ ਨੂੰ ਜੀਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਤੁਝ ਬਿਨ ਦੂਜਾ ਨਾ ਹੀ ਕੋਈ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਤੇ ਹੋਰ ਕੋਈ ਰਚਨਹਾਰ ਕੋਈ ਬਣਾਉਣ ਵਾਲਾ ਹੈ ਹੀ ਨਹੀਂ। ਜੇ ਹੀ ਤੂੰ ਮਤ ਦੇ ਤੇ ਹੀ ਕੋ ਪਾਵੈ। ਜੇ ਤੂੰ ਜਿਵੇਂ ਦੀ ਮਤ ਪਰਮਾਤਮਾ ਨੇ ਕਿਸੇ ਨੂੰ ਦਿੱਤੀ ਹੁੰਦੀ ਏ, ਜੇ ਉਸ ਤਰ੍ਹਾਂ ਦੀ ਮਤ ਜੇ ਕੋਈ ਪਾ ਲਵੇ ਭਾਵ ਉਹਦੇ ਮੁਤਾਬਕ ਚੱਲੇ, ਜੇ ਹੀ ਤੂੰ ਮਤ ਦੇ ਗੁਰੂ ਬਣ ਕੇ ਜਿਵੇਂ ਦੀ ਮਤ ਬੰਦੇ ਨੂੰ ਦਿੱਤੀ ਹੈ ਪਰਮਾਤਮਾ ਨੇ, ਤੇ ਹੀ ਕੋ ਪਾਵੈ। ਜੇ ਕੋਈ ਉਸ ਨੂੰ ਪਾਵੈ ਭਾਵ ਧਾਰਨ ਕਰ ਲਵੇ, ਤੁਧ ਆਪੇ ਭਾਵੈ ਤਿਵੈ ਚਲਾਵੈ, ਤਾਂ ਫਿਰ ਪਤਾ ਲੱਗਦਾ ਉਹਦੇ ਤੋਂ ਬਾਅਦ ਪਰਮਾਤਮਾ ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਇਸ ਜੀਵ ਨੂੰ ਚਲਾ ਰਿਹਾ ਹੈ। ਮਹਾਰਾਜ ਕਹਿੰਦੇ ਰਾਗ ਰਤਨ ਭਰੀਆਂ ਪਰਵਾਰ। ਇਸ ਤਰ੍ਹਾਂ ਸਿਮਰਨ ਕਰਦਿਆਂ ਗੁਰੂ ਦੇ ਹੁਕਮ ਤੇ ਤੁਰਦਿਆਂ ਜਦੋਂ ਇੱਕ ਦਿਨ ਅੰਤਰ ਆਤਮੇ ਖੁਸ਼ੀ ਦਾ ਪ੍ਰਗਟਾਵਾ ਹੁੰਦਾ ਤੇ ਅੰਦਰੋਂ ਰਾਗਾਂ ਦਾ ਆਗਾਜ਼ ਹੁੰਦਾ, ਅੰਦਰੋਂ ਹੀ ਰਾਗ ਪੈਦਾ ਹੁੰਦੇ ਨੇ। ਰਾਗ ਰਤਨ ਤੇ ਗੁਣਾਂ ਦੇ ਰਤਨ ਸੰਤੋਖ ਧੀਰਜ ਪਰ ਉਪਕਾਰ ਇਹ ਵੀ ਪੈਦਾ ਹੋ ਗਏ। ਪਰੀਆਂ ਤੇ ਜਿਹੜੀਆਂ ਪਰੀਆਂ ਹਨ, ਸਰੀਰ ਦੀਆਂ ਇੰਦਰੀਆਂ ਹਨ, ਪਰਿਵਾਰ, ਸਾਰਾ ਪਰਿਵਾਰ ਜਿਹੜਾ ਜਿਸ ਦਿਨ ਪਰਮਾਤਮਾ ਦੇ ਰਾਗ ਵਿਚ ਪ੍ਰੇਮ ਦੇ ਵਿਚ ਭਿੱਜ ਜਾਂਦਾ, ਕਹਿੰਦੇ ਤਿਸ ਵਿਚ ਉਪਜੈ ਅੰਮ੍ਰਿਤ ਸਾਰ। ਐਸੇ ਸਰੀਰ ਦੇ ਵਿਚ ਫਿਰ ਸ੍ਰੇਸ਼ਟ ਅੰਮ੍ਰਿਤ ਦੀ ਉਪਜ ਹੁੰਦੀ ਏ, ਸ੍ਰੇਸ਼ਟ ਅੰਮ੍ਰਿਤ ਪੈਦਾ ਹੋ ਜਾਂਦਾ। ਨਾਨਕ ਕਰਤੇ ਕਾਇਹੁ ਧਨ ਮਾਲ। ਗੁਰੂ ਸਾਹਿਬ ਕਹਿੰਦੇ ਕਰਤੇ ਪੁਰਖ ਵਾਹਿਗੁਰੂ ਦਾ ਉਹ ਸਰੀਰ ਜਿਹੜਾ ਨਾ, ਉਹ ਜੀਵਨ, ਉਹ ਗੁਰਮੁਖ ਧਨ ਮਾਲ ਬਣ ਜਾਂਦਾ, ਉਹਦੀ ਪੂੰਜੀ ਬਣ ਜਾਂਦਾ ਹੈ। ਜੇ ਕੋ ਬੂਝੈ ਹੋ ਵਿਚਾਰ। ਜੇ ਕੋਈ ਇਸ ਉੱਤੇ ਦਿੱਤੀ ਹੋਈ ਵਿਚਾਰ ਨੂੰ, ਗੱਲ ਨੂੰ ਅਸਲੀ ਰੂਪ ਵਿਚ ਬੁੱਝ ਲਵੇ ਤੇ ਉਪਰ ਵਾਲੀਆਂ ਸਾਰੀਆਂ ਗੱਲਾਂ ਉਹਦੇ ਜੀਵਨ ਵਿਚ ਪ੍ਰਗਟ ਹੋ ਜਾਂਦੀਆਂ ਨੇ। ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ। ਪਰਮੇਸ਼ਰ ਨੇ ਕਿਰਪਾ ਕੀਤੀ ਏ ਤੇ ਉਹ ਆਪਣੇ ਸੇਵਕ ਦੇ ਹਿਰਦੇ ਵਿਚ ਆਣ ਕੇ ਖੜਾ ਹੋ ਗਿਆ। ਤਾਂ ਮਿਲ ਸਖੀਆਂ ਕਾਜ ਰਜਾਇਆ। ਤਾਂ ਜਿਹੜੀਆਂ ਸਖੀਆਂ ਸਨ ਸਾਰੇ ਗਿਆਨ ਇੰਦਰੇ ਇੰਦਰੀਆਂ ਤੇ ਸੰਤ ਜਨ ਆਦਿਕ, ਉਹਨਾਂ ਨੇ ਮਿਲ ਕੇ ਨਾ ਫਿਰ ਵਿਆਹ ਦਾ ਕਾਰਜ ਰਚਾਇਆ ਵੀ ਇਸ ਜੀਵ ਇਸਤਰੀ ਦਾ ਵਿਆਹ ਜਿਹੜਾ ਉਹ ਪਰਮਾਤਮਾ ਨਾਲ ਕੀਤਾ ਜਾਏਗਾ। ਖੇਲ ਦੇਖ ਮਨ ਆਨੰਦ ਭਇਆ, ਸਹੁ ਵਿਆਹ ਬਣ ਵਿਆਹਣ ਆਇਆ। ਇਸ ਖੇਡ ਨੂੰ ਵੇਖ ਕੇ ਨਾ ਮਨ ਵਿਚ ਬੜਾ ਹੀ ਆਨੰਦ ਪੈਦਾ ਹੁੰਦਾ ਹੈ ਕਿ ਪਰਮਾਤਮਾ ਮੈਨੂੰ ਵਿਆਹਣਾ ਚਾਹੁੰਦਾ ਹੈ, ਆਪਣੇ ਵਿਚ ਲੀਨ ਕਰਨਾ ਚਾਹੁੰਦਾ ਹੈ। ਚੌਵਾਂ ਪਾਸੇ ਆਨੰਦ ਦਾ ਮਾਹੌਲ ਬਣਿਆ ਹੋਇਆ, ਸਰੀਰ ਦੇ ਅੰਦਰ ਵਾਜੇ ਵੱਜ ਰਹੇ ਨੇ, ਖੁਸ਼ੀ ਦੇ ਗੀਤ ਇੰਦਰੀਆਂ ਗਾ ਰਹੀਆਂ ਨੇ। ਇਹ ਨਿਸ਼ਾਨੀ ਹੈ ਕਿ ਪਰਮੇਸ਼ਰ ਆ ਗਿਆ ਹੈ। ਗਾਵਹੁ ਗਾਵਹੁ ਕਾਮਣੀ ਵਿਵੇਕ ਵਿਚਾਰ। ਗੁਰੂ ਸਾਹਿਬ ਕਾਮਣੀ ਇਸ ਸੁਰਤੀ ਨੂੰ ਕਹਿ ਰਹੇ ਨੇ, ਹੇ ਕਾਮਣੀ ਤੂੰ ਗਾ, ਗੀਤ ਗਾ। ਕਾਹਦਾ? ਵਿਵੇਕ ਵਿਚਾਰ। ਇਹ ਬੜੀ ਅਜੀਬ ਗੱਲ ਕਰ ਦਿੱਤੀ ਬਾਬੇ ਨਾਨਕ ਨੇ, ਨਹੀਂ ਤੇ ਗਾਉਣ ਦਾ ਵਿਚਾਰ ਨਾਲ ਤੇ ਸੰਬੰਧ ਹੁੰਦਾ ਹੀ ਨਹੀਂ, ਬਹੁਤ ਘੱਟ ਹੁੰਦਾ। ਮਹਾਰਾਜ ਕਹਿ ਰਹੇ ਨੇ ਹੇ ਸੁਰਤੀ, ਹੇ ਬਿਰਤੀ, ਹੇ ਕਾਮਣੀ, ਤੂੰ ਉੱਚੀ ਵਿਵੇਕ ਗੁਰੂ ਦੀ ਦਿੱਤੀ ਹੋਈ ਗੁਰਬਾਣੀ ਦੀ ਵਿਚਾਰ ਨੂੰ ਗਾਉਣਾ ਕਰ। ਹਮਰੇ ਘਰ ਆਇਆ ਜਗ ਜੀਵਨ ਪਤਾਹਰ ਰਹਾਉ। ਕਿਉਂਕਿ ਸਾਡੇ ਘਰ ਵਿਖੇ, ਸਾਡੇ ਹਿਰਦੇ ਵਿਖੇ ਜਗਤ ਨੂੰ ਜੀਵਨ ਦੇਣ ਵਾਲਾ ਪਤਾਹਰ ਪਰਮਾਤਮਾ ਪਤੀ ਜਿਹੜਾ ਹੈ ਉਹ ਆਇਆ ਹੈ। ਰਹਾਉ ਗੁਰੂ ਦੁਆਰੇ ਹਮਰਾ ਵਿਆਹੋ ਜੇ ਹੋਵਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡਾ, ਯਾਨੀ ਕਿ ਜਿਹੜੇ ਗੁਰਮੁਖ ਉਹਦੇ ਲੜ ਲੱਗੇ ਨੇ ਉਹਨਾਂ ਦਾ ਗੁਰੂ ਦੇ ਦੁਆਰੇ, ਗੁਰੂ ਦੁਆਰਾ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਲ ਵਿਆਹ ਹੋਇਆ, ਸੰਯੋਗ ਹੋਇਆ, ਜਾਂ ਸਹੁ ਮਿਲਿਆ ਤਾਂ ਜਾਣਿਆ। ਇਹ ਸਹੁ ਪਰਮਾਤਮਾ ਪਤੀ ਜਦੋਂ ਮਿਲਿਆ ਤੇ ਉਦੋਂ ਜਾਣਕਾਰੀ ਹੋਈ ਵੀ ਪਰਮਾਤਮਾ ਕਿਵੇਂ ਦਾ ਹੈ। ਪਹਿਲਾਂ ਤੇ ਕਦੀ ਵੇਖੀ ਨਹੀਂ ਸੀ, ਇਸ ਕਰਕੇ ਉਹਨੂੰ ਸ਼ਹੁ ਕਿਹਾ ਹੈ, ਪਤੀ ਕਿਹਾ ਹੈ। ਇਹ ਪੁਰਾਣਾ ਕਦੀ ਕਦੀ ਕਿਵੇਂ ਦਾ ਰਿਵਾਜ ਚੱਲਦਾ, ਕਦੀ ਕਿਵੇਂ ਦਾ। ਪਹਿਲਾਂ ਇੱਕ ਰਿਵਾਜ ਸੀ ਕਿ ਵਿਆਹ ਵਾਲੇ ਦਿਨ ਹੀ ਜਿਹੜੀ ਪਤਨੀ ਹੈ, ਬੱਚੀ ਹੈ, ਉਹ ਆਪਣੇ ਘਰ ਵਾਲੇ ਨੂੰ, ਪਤੀ ਨੂੰ ਵੇਖਦੀ ਸੀ। ਪਹਿਲਾਂ ਉਹਨੇ ਵੇਖੀ ਨਹੀਂ ਸੀ ਹੁੰਦਾ, ਇਹ ਉਸ ਟਾਈਮ ਦੀ ਗੱਲ ਹੈ। ਤਾਂ ਇੱਥੇ ਮਹਾਰਾਜ ਕਹਿੰਦੇ ਜਾਂ ਸਹੁ ਮਿਲਿਆ ਤਾਂ ਜਾਣਿਆ। ਜਦੋਂ ਮਿਲਿਆ ਨਾ, ਪਤੀ ਮਿਲਦਾ ਸੀ ਤੇ ਉਦਣ ਦਿਸਦਾ ਸੀ ਵੀ ਪਤੀ ਕਿਵੇਂ ਦਾ। ਇਸ ਤਰ੍ਹਾਂ ਪਰਮਾਤਮਾ ਵੀ ਉਦਣ ਹੀ ਪਤਾ ਲੱਗਦਾ ਜਿੱਦਣ ਮਿਲਦਾ ਵੀ ਕਿਵੇਂ ਦਾ, ਉਹਦਾ ਚਿਹਰਾ ਮੂਹਰਾ ਮਨੁੱਖ ਵਹਿੰਦਾ। ਤੇ ਹੁਣ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ। ਤੇ ਉਹ ਮੈਨੇ ਤਿੰਨ ਲੋਕਾਂ, ਮੈਨੇ ਤਿੰਨ ਲੋਕਾਂ ਦੇ ਵਿੱਚ, ਤਿੰਨ ਲੋਕ ਕਿਹੜੇ ਨੇ? ਤਿੰਨ ਲੋਕ ਨੇ ਸਰੀਰ ਦੀਆਂ ਤਿੰਨ ਅਵਸਥਾਵਾਂ। ਜਿਵੇਂ ਇੱਕ ਸਰੀਰ ਹੈ, ਸਰੀਰ ਇੱਕ ਲੋਕ ਹੈ, ਦੂਜਾ ਲੋਕ ਹੈ ਮਨ ਦਾ ਲੋਕ, ਤੇ ਤੀਸਰਾ ਲੋਕ ਹੈ ਆਤਮਾ ਦਾ ਲੋਕ। ਜਦੋਂ ਪਰਮਾਤਮਾ ਮਿਲਿਆ ਤੇ ਕੀ ਸਮਝ ਆਈ, ਕੀ ਵੇਖਿਆ ਹੈ? ਤਿੰਨਾਂ ਹੀ ਲੋਕਾਂ ਦੇ ਵਿੱਚ ਗੁਰੂ ਕਾ ਸ਼ਬਦ ਵਸ ਰਿਹਾ ਹੈ, ਗੁਰੂ ਕੇ ਸ਼ਬਦ ਦੀ ਆਵਾਜ਼ ਆ ਰਹੀ, ਮਨ ਵਿੱਚ ਵੀ, ਆਤਮਾ ਵਿੱਚ ਵੀ, ਔਰ ਸਰੀਰ ਦੇ ਵਿੱਚ ਵੀ। ਤੇ ਉਹ ਲੋਕਾ ਮਹਿ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ। ਹਉਮੈ ਦੀ ਜਿਹੜੀ ਅੰਦਰ ਸੀ ਨਾ, ਉਹ ਚਲੀ ਗਈ ਤੇ ਮਨ ਮੰਨ ਗਿਆ, ਟਿਕ ਗਿਆ, ਹਉਮੈ ਅੰਦਰੋਂ ਨਿਕਲ ਗਈ ਤੇ ਸ਼ਬਦ ਤਿੰਨਾਂ ਹੀ ਲੋਕਾਂ ਦੇ ਵਿੱਚ ਵਸਿਆ ਹੋਇਆ। ਕਹਿੰਦੇ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਜਨ ਕਾਰਜ ਨਾ ਹੋਈ। ਇਹ ਜਿਹੜਾ ਕਾਜ ਹੈ ਨਾ, ਆਪਣੇ ਸੇਵਕ ਨੂੰ ਆਪਣੇ ਚਰਨਾਂ ਦੇ ਵਿੱਚ ਲੀਨ ਕਰਨ ਵਾਲਾ, ਜੋੜਨ ਵਾਲਾ, ਮਹਾਰਾਜ ਕਹਿੰਦੇ ਪਰਮਾਤਮਾ ਆਪ ਹੀ ਕਰ ਸਕਦਾ, ਹੋਰ ਕਿਸੇ ਤੋਂ ਨਹੀਂ ਹੋ ਸਕਦਾ। ਨਾ ਕਿਸੇ ਦੇ ਯਤਨ ਨਾਲ ਹੁੰਦਾ, ਨਾ ਕਿਸੇ ਦੀ ਸਿਆਣਪ ਨਾਲ, ਨਾ ਕਿਸੇ ਦੀ ਚਤੁਰਾਈ ਨਾਲ ਹੁੰਦਾ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ। ਇਹ ਕੰਮ, ਇਹ ਵਿਆਹ ਕਾਰਜ, ਆਨੰਦ ਕਾਰਜ ਜਿਵੇਂ ਆਪਾਂ ਕਹਿੰਦੇ ਹਾਂ, ਇਹ ਕਿਵੇਂ ਦਾ? ਪਰਮਾਤਮਾ ਦੇ ਨਾਲ ਮੇਲ ਕਿਵੇਂ ਦਾ? ਇਹਦੇ ਵਿੱਚੋਂ ਕੀ ਪੈਦਾ ਹੋਵੇਗਾ? ਜਿਵੇਂ ਆਨੰਦ ਕਾਰਜ ਤੋਂ ਬਾਅਦ ਸੰਤਾਨ ਪੈਦਾ ਹੁੰਦੀ, ਇਸ ਤਰ੍ਹਾਂ ਪਰਮਾਤਮਾ ਦੇ ਨਾਲ ਵਿਆਹ ਹੋਣ ਤੋਂ ਬਾਅਦ ਕਿਹੜੀ ਸੰਤਾਨ ਪੈਦਾ ਹੁੰਦੀ? ਸਤ, ਉੱਚਾ ਜੀਵਨ, ਸੰਤੋਖ, ਰੱਜਿਆ ਹੋਇਆ ਜੀਵਨ, ਦਇਆ, ਹਰ ਇੱਕ ਤੇ ਦਇਆ ਆਉਂਦੀ ਹੈ। ਧਰਮ, ਇਹ ਧਰਮ ਪੈਦਾ ਹੁੰਦਾ ਹੈ। ਗੁਰਮੁਖ ਬੂਝੈ ਕੋਈ ਵਿਰਲਾ ਹੀ ਗੁਰਮੁਖ ਇਸ ਵਿਆਹ ਨੂੰ ਬੁੱਝਦਾ, ਕਿਉਂਕਿ ਇਹ ਕਿਹੜਾ ਬਾਹਰ ਸਿਰੇ ਬੁੱਝਣੇ ਨੇ, ਇਹ ਤੇ ਅੰਦਰੋਂ ਅੰਦਰੀ ਮਿਲਾਪ ਹੈ ਪਰਮਾਤਮਾ ਦੇ ਨਾਲ। ਭਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ। ਕਹਿੰਦੇ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਾਰੇ ਜੀਵਾਂ ਦਾ ਇੱਕੋ ਹੀ ਪਰਮਾਤਮਾ ਪਤੀ ਉਹ ਹੀ ਹੈ ਸਿਰਫ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਜਿਹਦੇ ਉੱਤੇ ਆਪ ਹੀ ਦ੍ਰਿਸ਼ਟੀ ਪਾਉਂਦਾ, ਉਹਨੂੰ ਆਪਣੇ ਵੱਲ ਖਿੱਚ ਲੈਂਦਾ ਤੇ ਉਹ ਸੁਹਾਗਣ ਬਣ ਜਾਂਦੀ, ਉਹਦੀ ਪਿਆਰੀ ਬਣ ਜਾਂਦੀ, ਜੀਵ ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ, ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿੱਚ ਕਿਰਪਾ ਕਰ ਰਹੇ ਨੇ। ਗ੍ਰਹਿ ਬਨ ਸਮਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ। ਜਿਸ ਗੁਰਮੁਖ ਦੇ ਉੱਤੇ ਕਿਰਪਾ ਹੋਈ ਨਾ, ਉਹਦੇ ਵਾਸਤੇ ਘਰ ਤੇ ਜੰਗਲ ਹੁਣ ਇੱਕੋ ਹੀ ਹੋ ਗਿਆ। ਘਰ ਇਸ ਤਰ੍ਹਾਂ ਲੱਗਦਾ ਜਿਵੇਂ ਜੰਗਲ ਬੀਆਬਾਨ ਹੈ, ਭੀੜ ਦੇ ਵਿੱਚ ਵੀ ਇਸ ਤਰ੍ਹਾਂ ਤੁਰਿਆ ਫਿਰਦਾ ਜਿਵੇਂ ਇਕੱਲਾ ਹੀ ਹੁੰਦਾ, ਜਿਵੇਂ ਜੰਗਲ ਵਿੱਚ। ਬਨ ਦਾ ਮਤਲਬ ਜੰਗਲ, ਜੰਗਲ ਵਿੱਚ ਰਹਿਣ ਵਾਲਾ। ਹੁਣ ਉਹਦੇ ਵਾਸਤੇ ਘਰ ਤੇ ਜੰਗਲ ਇੱਕੋ ਜਿਹਾ ਹੈ। ਸਹਿਜ ਸੁਭਾਏ ਹੀ ਅੰਦਰ ਮਨ ਇੱਕ ਇਕਾਗਰਤਾ ਵਿੱਚ, ਟਿਕਾਅ ਵਿੱਚ ਟਿਕਿਆ ਰਹਿੰਦਾ। ਦੁਰਮਤ ਗਤ, ਦੁਰਮਤ ਅੰਦਰੋਂ ਗਤ ਚਲੀ ਗਈ ਹੈ। ਭਈ ਕੀਰਤ ਠਾਏ, ਤੇ ਦੁਰਮਤ ਦੇ ਥਾਂ ਤੇ ਪਰਮਾਤਮਾ ਦੀ ਉਸਤ ਤਾਣ ਕੇ ਟਿਕ ਗਈ ਹੈ, ਉਸ ਥਾਂ ਤੇ ਕੀਰਤੀ ਟਿਕ ਗਈ ਹੈ। ਸੱਚ ਪੌੜੀ ਸੱਚੋ ਮੁਖ ਨਾਉ। ਹੁਣ ਉਹਦੇ ਜੀਵਨ ਦੇ ਵਿੱਚ ਸੱਚੇ ਨਾਮ ਦਾ ਲਗਾਤਾਰ ਉਚਾਰਨ ਹੋ ਰਿਹਾ ਇਸੇ ਗੁਰਮੁਖ ਦੇ ਅੰਦਰ, ਤੇ ਸੱਚ ਪੌੜੀ, ਉਹ ਆਪ ਸੱਚੀ ਪੌੜੀ ਬਣ ਗਿਆ ਹੋਰ ਜੀਵਾਂ ਨੂੰ ਵੀ, ਕਿਉਂਕਿ ਜਿਹੜਾ ਜੁੜਦਾ ਹੈ ਨਾ, ਉਹ ਦੂਜਿਆਂ ਲਈ ਸਾਧਨ ਬਣ ਜਾਂਦਾ ਹੈ। ਇਸ ਕਰਕੇ ਉਹ ਪੌੜੀ ਦਾ ਰੂਪ ਧਾਰਨ ਕਰ ਗਿਆ, ਸੱਚ ਪੌੜੀ। ਉਹ ਸੱਚੀ ਪੌੜੀ ਬਣ ਗਿਆ। ਜਿਹੜੇ ਜੀਵ ਉਹਦੇ ਕੋਲ ਆਏ ਉਹ ਵੀ ਉਹਦੇ ਰਾਹੀਂ ਉੱਤੇ ਚੜ ਜਾਂਦੇ ਨੇ, ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ। ਸਾਚੋ ਮੁਖ ਨਾਉ, ਉਹਦੇ ਮੂੰਹ ਵਿੱਚ ਉਹਦੀ ਰਸਨਾ ਤੇ ਸਦਾ ਹੀ ਸੱਚੇ ਨਾਮ ਦੀ ਜਿਹੜੀ ਗੁਣ ਗੁਨਾਹਟ ਚੱਲਦੀ ਰਹਿੰਦੀ। ਸਤਿਗੁਰ ਸੇਵ ਪਾਏ ਨਿਜ ਥਾਉ, ਜਿਨ੍ਹੇ ਸਤਿਗੁਰੂ ਦੀ ਕਿਰਪਾ ਕੀਤੀ ਉਹਦੀ ਸੇਵਾ ਦੁਆਰਾ ਇਹ ਨਿਜ ਥਾਉ ਦੀ ਪ੍ਰਾਪਤੀ ਹੋ ਸਕਦੀ ਹੈ। ਮਨ ਚੂਰੇ ਖੱਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ। ਚੂਰੇ ਮੈਨੇ ਪੀ ਦੇਣਾ, ਇਹਦਾ ਮਤਲਬ ਇਹ ਮਨ ਨੂੰ ਖਤਮ ਕਰ ਦੇਣਾ, ਮਨ ਦੀਆਂ ਵਾਸ਼ਨਾਵਾਂ ਨੂੰ, ਮਨ ਦੀਆਂ ਇੱਛਾਵਾਂ ਨੂੰ ਭੰਨ ਦੇਣਾ। ਕਹਿੰਦੇ ਖੱਟ ਮੈਨੇ ਛੇ, ਦਰਸ਼ਨ ਮੈਨੇ ਸ਼ਾਸਤਰ। ਇੰਜ ਜਾਣੋ ਉਹਨੇ ਛੇ ਸ਼ਸਤਰਾਂ ਦਾ ਗਿਆਨ ਹਾਸਲ ਕਰ ਲਿਆ, ਜਿਨੇ ਗੁਰੂ ਕੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਚੂਰ ਚੂਰ ਕਰ ਦਿੱਤਾ ਹੈ। ਸਰਬ ਜੋਤ ਪੂਰਨ ਭਗਵਾਨ, ਤੇ ਇਹਦੇ ਤੋਂ ਬਾਅਦ ਉਹਦੇ ਅੰਦਰ ਇੱਕ ਅੱਖ ਖੁੱਲ ਜਾਂਦੀ ਏ, ਜਿਹਦੇ ਵਿੱਚ ਸਰਬ ਜੋਤ ਸਾਰਿਆਂ ਸਰੀਰਾਂ ਦੇ ਵਿੱਚ ਜਾਗ ਰਹੀ ਜੋਤ ਦੇ ਵਿੱਚੋਂ ਪੂਰੇ ਭਗਵਾਨ ਦੇ ਉਹਨੂੰ ਦਰਸ਼ਨ ਹੁੰਦੇ ਹਨ। ਰਹਾਓ ਅਧਿਕ ਤਿਆਸ ਭੇਖ ਬਹੁ ਕਰੈ। ਮਹਾਰਾਜ ਕਹਿੰਦੇ ਕਈ ਬੰਦੇ ਐਸੇ ਨੇ ਭੇਖ ਤਾਂ ਬੜਾ ਕਰਦੇ ਨੇ, ਧਰਮ ਦੇ ਕੱਪੜੇ ਤਾਂ ਬਹੁਤ ਪਾਉਂਦੇ ਨੇ, ਪਰ ਉਹਨਾਂ ਦੇ ਅੰਦਰ ਸੰਸਾਰ ਦੀ ਅਧਿਕ ਤਿਆਸ, ਤਿਆਸ ਮੈਨੇ ਪਿਆਸ, ਪਿਆਸ ਬਹੁਤ ਏ ਪਦਾਰਥਾਂ ਦੀ। ਦੁੱਖ ਵਿਖਿਆ ਸੁਖ ਤਨ ਪਰ ਹਰੈ। ਕਹਿੰਦੇ ਜਿਹੜਾ ਬਹੁਤੇ ਭੇਖ ਕਰਦਾ ਤੇ ਧਰਮੀ ਕਮਾਉਂਦਾ ਤੇ ਸਿਮਰਨ ਨਹੀਂ ਕਰਦਾ ਤੇ ਸੰਤੋਖੀ ਨਹੀਂ ਹੈ, ਉਹਨੂੰ ਫਿਰ ਦੁੱਖ ਵਿਖਿਆ ਸੁਖ ਤਨ ਪਰ ਹਰੈ। ਜਿਹੜੀ ਦੁੱਖ ਦੀ ਜ਼ਹਿਰ ਏ ਨਾ ਉਹਦੇ ਸਰੀਰ ਦੇ ਵਿੱਚ, ਜੀਵਨ ਵਿੱਚ ਪ੍ਰਗਟ ਹੋ ਜਾਂਦੀ ਏ, ਔਰ ਸੁਖ ਉਹਦੇ ਸਰੀਰ ਤੋਂ ਦੂਰ ਚਲਾ ਜਾਂਦਾ ਹੈ। ਕਾਮ ਕ੍ਰੋਧ ਅੰਤਰ ਧਨ ਹਿਰੈ। ਉਹਦੇ ਵਿੱਚ ਕਾਮ ਕ੍ਰੋਧ ਗੁੱਸਾ ਤੇ ਵਾਸ਼ਨਾ ਇਹ ਸਾਰੇ ਨਾਮ ਦੇ ਧਨ ਨੂੰ ਅੰਦਰੋਂ ਹਿਰੈ ਚੋਰੀ ਕਰ ਲੈਂਦੇ ਹਨ। ਦੁਬਦਾ ਛੋੜ ਨਾਮ ਨਿਸ ਤਰੈ। ਪਰ ਜੇ ਉਹਨੂੰ ਰੱਬ ਅਕਲ ਦੇਵੇ, ਉਹਦੇ ਤੇ ਬਖਸ਼ਿਸ਼ ਹੋਵੇ, ਤੇ ਸੰਸਾਰ ਦੀ ਦੁਬਧਾ ਨੂੰ ਜਿਹੜੀ ਕਦੀ ਖਤਮ ਹੀ ਨਹੀਂ ਹੁੰਦੀ, ਇਹਨੂੰ ਛੱਡ ਕੇ ਨਿਸਤਰੈ ਭਾਵ ਇਹਦੇ ਤੋਂ ਉੱਚਾ ਸ਼ਬਦ ਦੇ ਵਿੱਚ ਜੁੜ ਜਾਂਦਾ ਹੈ। ਸਿਫਤ ਸਲਾਹਣ ਸਹਿਜ ਆਨੰਦ। ਉਹਦੀ ਜ਼ਿੰਦਗੀ ਦੇ ਵਿੱਚ ਸਿਫਤ ਸਲਾਹ ਪਰਮਾਤਮਾ ਦੀ ਬੰਦਗੀ ਤੇ ਸਹਿਜ ਵਿੱਚ ਤੇ ਆਨੰਦ ਵਿੱਚ ਰਹਿਣਾ, ਇਹ ਇੱਕ ਆਨੰਦ ਬਣ ਜਾਂਦਾ ਹੈ। ਸਖਾ ਸੈਨ ਪ੍ਰੇਮ ਗੋਬਿੰਦ। ਉਹਦਾ ਗੋਬਿੰਦ ਦਾ ਪ੍ਰੇਮ, ਪਰਮਾਤਮਾ ਦਾ ਪ੍ਰੇਮ ਹੀ ਉਹਦਾ ਮਿੱਤਰ ਬਣ ਜਾਂਦਾ ਤੇ ਉਹਦੇ ਰਿਸ਼ਤੇਦਾਰ ਬਣ ਜਾਂਦਾ ਹੈ। ਆਪੇ ਕਰੇ ਆਪੇ ਬਖਸ਼ਿੰਦ। ਉਹ ਆਪ ਹੀ ਕਿਰਪਾ ਕਰਦਾ ਆਪਣੇ ਪਿਆਰੇ ਤੇ, ਤੇ ਆਪ ਹੀ ਉਹਨੂੰ ਪਾਪਾਂ ਤੋਂ ਬਖਸ਼ ਦਿੰਦਾ ਹੈ। ਤਨ ਮਨ ਹਰ ਪਹਿ ਆਗੈ ਜਿੰਦ। ਪਰ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਹੁੰਦਾ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪਣਾ ਤਨ ਮਨ ਧਨ ਪੂਰੇ ਗੁਰੂ ਨੂੰ ਸੌਂਪ ਦਿੱਤਾ ਤੇ ਜਿੰਦ ਵਾਰ ਦਿੱਤੀ ਹੈ। ਝੂਠ ਵਿਕਾਰ ਮਹਾਂ ਦੁੱਖ ਦੇ। ਜਿਹੜੇ ਲੋਕ ਝੂਠ ਬੋਲਦੇ ਰਹਿੰਦੇ ਨੇ, ਉਹ ਵਿਕਾਰਾਂ ਵਿੱਚ ਫਸੇ ਰਹਿੰਦੇ ਨੇ, ਉਹਨਾਂ ਦੀ ਦੇਹ ਨੂੰ ਬਹੁਤ ਵੱਡਾ ਵੱਡਾ ਭਾਰੀ ਜਿਹੜਾ ਦੁੱਖ ਪ੍ਰਾਪਤ ਹੁੰਦਾ ਹੈ। ਭੇਖ ਵਰਨ ਦੀਸੈ ਸਭ ਖੇ। ਭਾਵੇਂ ਉਹਨਾਂ ਨੇ ਭੇਖ ਵੀ ਕਿੰਨੇ ਪਾਏ ਹੁਣ ਆਪਣੇ ਧਰਮ ਦੇ, ਪਰ ਫਸੇ ਹੋਏ ਨੇ ਜਾਲ ਵਿੱਚ ਮਾਇਆ ਦੇ। ਕਹਿਣ ਲੱਗੇ ਤਾਂ ਸਾਰੇ ਇੱਕ ਖੇ ਮਿੱਟੀ ਵਾਂਗ ਹੀ ਸਾਰੇ ਭੇਖ ਆਦਿਕ ਨਜ਼ਰ ਆਉਂਦੇ ਨੇ। ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ। ਜਿਹੜਾ ਵੀ ਪੈਦਾ ਹੁੰਦਾ ਉਹ ਬਿਣਸ ਜਾਂਦਾ ਹੈ, ਖਤਮ ਹੋ ਜਾਂਦਾ, ਆਉਂਦਾ ਤੇ ਚਲਾ ਜਾਂਦਾ ਹੈ, ਤੇ ਕੇਵਲ ਸਥਿਰ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕੋ ਨਾਮ ਹੈ ਪਰਮੇਸ਼ਰ ਦਾ, ਉਹਦੀ ਰਜਾ ਵਿੱਚ ਰਹਿਣਾ, ਉਹਦੇ ਹੁਕਮ ਦੇ ਵਿੱਚ ਰਹਿਣਾ ਤੇ ਗੁਰੂ ਦਾ ਹੁਕਮ ਮੰਨਣਾ, ਰਜਾ ਵਿੱਚ ਰਹਿਣਾ, ਇਹ ਉਹਦਾ ਜਿਹੜਾ ਹੈ ਇੱਕ ਨਾਮ ਦਾ ਧਨ ਉਹਨੂੰ ਪ੍ਰਾਪਤ ਹੁੰਦਾ ਹੈ। ਆਸਾ ਮਹੱਲਾ ਪਹਿਲਾ। ਇੱਕੋ ਸਰਵਰ ਕਮਲ ਅਨੂਪ। ਇੱਕੋ ਹੀ ਸਰਵਰ, ਇੱਕੋ ਹੀ ਸਰੋਵਰ ਹੈ, ਤੇ ਜਿਹੜੇ ਗੁਰਮੁਖ ਨੇ ਗੁਰਬਾਣੀ ਰੂਪੀ ਸਰੋਵਰ ਹੈ, ਤੇ ਗੁਰਮੁਖ ਪਿਆਰੇ ਉਹਦੇ ਵਿੱਚ ਕਮਲ ਫੁੱਲ ਵਾਂਗ ਉੱਗੇ ਹੋਏ ਨੇ। ਕਮਲ ਦਾ ਫੁੱਲ ਉਹ ਜਿਵੇਂ ਪਾਣੀ ਦੇ ਨਾਲ ਪ੍ਰੀਤ ਪਾਉਂਦਾ ਹੈ। ਸਦਾ ਬਿਗਾਸੈ ਪਰਮਲ ਰੂਪ। ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਬੜਾ ਖਿੜਦਾ ਔਰ ਉਹਦੇ ਵਿੱਚੋਂ ਸੁਗੰਧੀਆਂ ਆਉਂਦੀਆਂ, ਉਹਦਾ ਰੂਪ ਬੜਾ ਸੋਹਣਾ ਲੱਗਦਾ, ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ ਉਹ ਗੁਰੂ ਕੀ ਬਾਣੀ ਰੂਪੀ ਸਰੋਵਰ ਦੇ ਵਿੱਚ ਰਹਿੰਦੇ ਹਨ ਔਰ ਉੱਥੇ ਖਿੜੇ ਰਹਿੰਦੇ ਹਨ। ਔਰ ਉਹਨਾਂ ਦੇ ਵਿਚੋਂ ਗੁਣਾਂ ਦੀ ਨਾਮ ਦੀ ਸੁਗੰਧੀ ਆਉਂਦੀ ਹੈ। ਊ ਜਲ ਮੋਤੀ ਚੂਗੈ ਹੰਸ, ਉਹ ਹੰਸ ਬਣ ਗਏ ਨੇ ਤੇ ਉਹ ਸਰੋਵਰ ਦੇ ਵਿਚੋਂ ਗੁਰੂ ਕੀ ਬਾਣੀ ਦੇ ਵਿਚੋਂ ਬੜੇ ਹੀ ਚਮਕਦੇ ਹੋਏ ਮੋਤੀ ਹੀਰੇ ਗੁਰਬਾਣੀ ਦੇ ਜਿਹੜੇ ਉੱਤਮ ਉਪਦੇਸ਼ ਨੇ ਉਹਨਾਂ ਨੂੰ ਚੁਗ ਲੈਂਦੇ ਹਨ। ਸਰਬ ਕਲਾ ਜਗਦੀਸ਼ ਅੰਸ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਸਰੀਰ ਦੇ ਵਿਚ ਜਿੰਨੀ ਨਾਮ ਦੀ ਕਲਾ ਵਰਤ ਰਹੀ ਹੈ ਇਹ ਪਰਮੇਸ਼ਰ ਦਾ ਅੰਸ਼ ਉਹਦੀ ਆਤਮਾ ਦਾ ਤੱਤ ਜਿਹੜਾ ਉਹ ਹੀ ਵਰਤਾ ਰਿਹਾ ਹੈ। ਜੋ ਦੀ ਸਹਿ ਸੋ ਉਪਜੈ ਬਿਨਸੈ, ਬਾਕੀ ਦੂਜੇ ਪਾਸੇ ਸੰਸਾਰ ਦੇ ਵਿਚ ਜਿੰਨਾ ਕੁਝ ਵੀ ਨਜ਼ਰ ਆ ਰਿਹਾ ਹੈ ਇਹ ਸਾਰਾ ਬਣਦਾ ਹੈ ਤੇ ਖਤਮ ਹੋ ਜਾਂਦਾ ਹੈ। ਸਥਿਰ ਕੌਣ ਰਹਿੰਦਾ ਹੈ, ਲਗਾਤਾਰ ਕੌਣ ਰਹਿੰਦਾ ਹੈ? ਬਿਨ ਜਲ ਸਰਵਰ ਕਮਲ ਨਾ ਦੀਸੈ, ਬਸ ਇੱਕ ਪਰਮਾਤਮਾ ਦਾ ਨਾਮ ਰੂਪੀ ਸਰੋਵਰ ਸਤਸੰਗ ਤੇ ਇੱਕ ਉਹਦੇ ਵਿਚ ਉੱਗੇ ਹੋਏ ਕਮਲ ਗੁਰੂ ਕੇ ਸਿੱਖ ਗੁਰਮੁਖ। ਬਿਨ ਜਲ ਸਰਵਰ ਕਮਲ ਨਾ ਦੀਸੈ, ਉਹਨਾਂ ਤੋਂ ਬਿਨਾਂ ਸਥਿਰ ਕੋਈ ਨਹੀਂ ਰਹਿੰਦਾ, ਭਾਵ ਬਾਕੀ ਸਾਰਾ ਕੁਝ ਨਾਸ਼ਮਾਨ ਹੈ। ਇੱਕ ਗੁਰਮੁਖ ਸਦਾ ਰਹਿੰਦੇ ਨੇ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਕੇ ਜਗਤ ਮੈਂ ਕਿਨ ਜਪਿਓ ਗੁਰਮੰਤ, ਉਹ ਸਦਾ ਹੀ ਕਾਇਮ ਰਹਿੰਦੇ ਹਨ ਰਹਾਉ। ਬਿਰਲਾ ਬੂਝੈ ਪਾਵੈ ਭੇਦ, ਪਰ ਇਸ ਅੰਮ੍ਰਿਤ ਰੂਪੀ ਸਰੋਵਰ ਗੁਰਬਾਣੀ ਦਾ ਭੇਦ ਕੋਈ ਬਿਰਲਾ ਹੀ ਲੱਭ ਸਕਦਾ ਹੈ। ਸਾਖਾ ਤੀਨ ਕਹਿ ਨਿਤ ਬੇਦ, ਇਹ ਤਿੰਨ ਸਾਖਾ ਜਿਹੜੀਆਂ ਨੇ, ਕਈਆਂ ਨੇ ਕਿਹਾ ਵੀ ਕਰਮ ਉਪਾਸਨਾ ਤੇ ਭਗਤੀ ਇਹ ਵੇਦ ਕਹਿੰਦਾ, ਪਰ ਕਿਤੇ ਇਹ ਵੀ ਅਰਥ ਨੇ ਵੀ ਬਾਕੀ ਜੇ ਨਾਮ ਨਹੀਂ ਜਪਿਆ ਔਰ ਸਿਮਰਨ ਨਹੀਂ ਕੀਤਾ ਤੇ ਇੱਕ ਨਾਮ ਨੂੰ ਬੁੱਝਿਆ ਨਹੀਂ ਹੈ ਤਾਂ ਇੰਜ ਸਮਝੋ ਫਿਰ ਤਾਂ ਕੱਲੀਆਂ ਵੇਦਾਂ ਦੀਆਂ ਗੱਲਾਂ ਹੀ ਹਨ, ਸਿਧਾਂਤਾਂ ਦੀਆਂ ਗੱਲਾਂ ਹੀ ਕਰੀ ਜਾਂਦੇ ਨੇ ਲੋਕ, ਨਾਮ ਤੋਂ ਸਖਣੇ ਹਨ। ਨਾਦ ਬਿੰਦ ਕੀ ਸੁਰਤ ਸਮਾਏ, ਨਾਦ ਗੁਰੂ ਕਾ ਸ਼ਬਦ, ਜੇ ਕਿਸੇ ਦੇ ਅੰਦਰ ਬਿੰਦ ਥੋੜੀ ਜੀ ਬਿੰਦ ਜਾਣਨਾ, ਗੁਰੂ ਕੇ ਸ਼ਬਦ ਦੀ ਗਿਆਨ ਰੂਪੀ ਜਾਣਕਾਰੀ ਥੋੜੀ ਜੀ ਅੰਦਰ ਸਮਾਜ ਹੈ ਸੁਰਤੀ ਦੇ ਅੰਦਰ, ਸਤਿਗੁਰ ਸੇਵ ਪਰਮ ਪਦ ਪਾਏ, ਉਹ ਪੂਰੇ ਗੁਰੂ ਦੀ ਸੇਵਾ ਦੁਆਰਾ ਪਰਮ ਪਦ ਉੱਚੀ ਪ੍ਰਾਪਤੀ ਨੂੰ ਕਰ ਲੈਂਦਾ ਹੈ। ਮੁਕਤੋ ਰਾਤੋ ਰੰਗ ਰਵਾਂਤੋ, ਮਹਾਰਾਜ ਕਹਿੰਦੇ ਸਮਝੋ ਉਹ ਮੁਕਤ ਹੋ ਗਿਆ, ਦੁੱਖਾਂ ਤੋਂ ਛੁੱਟ ਗਿਆ ਤੇ ਨਾਮ ਦੇ ਰੰਗ ਦੇ ਵਿਚ ਰੰਗਿਆ ਗਿਆ ਤੇ ਦੂਜਿਆਂ ਨੂੰ ਰਵਾਂਤੋ, ਦੂਜਿਆਂ ਨੂੰ ਵੀ ਰੰਗ ਸਕਦਾ ਹੈ। ਰਾਜਨ ਰਾਜ ਸਦਾ ਬਿਕਸੰਤੋ, ਉਹ ਰਾਜਿਆਂ ਦੇ ਰਾਜੇ ਪਰਮਾਤਮਾ ਦੇ ਨਾਲ ਜੁੜ ਕੇ ਸਦਾ ਹੀ ਬਿਕਸੰਤੋ ਖਿੜਿਆ ਰਹਿੰਦਾ ਹੈ। ਜਿਸ ਤੂੰ ਰਾਖੈ ਕਿਰਪਾ ਧਾਰ, ਹੇ ਵਾਹਿਗੁਰੂ ਜਿਸ ਨੂੰ ਕਿਰਪਾ ਕਰਕੇ ਤੂੰ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖਣਾ। ਬੂੰਡਤ ਪਾਹਨ ਤਾਰੈ ਪਾਰ, ਡੁੱਬਦੇ ਹੋਏ ਪੱਥਰਾਂ ਨੂੰ ਜਿਵੇਂ ਤਾਰ ਲਈਦਾ ਹੈ, ਇਸ ਤਰ੍ਹਾਂ ਪਾਪਾਂ ਨਾਲ ਭਾਰੇ ਹੋਏ ਮਨੁੱਖਾਂ ਨੂੰ ਵੀ ਤੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਤ੍ਰੇ ਭਵਨ ਮੈਂ ਜੋਤ, ਤ੍ਰੇ ਭਵਨ ਮੈਂ ਜਾਣਿਆ, ਇਸ ਤ੍ਰੈ ਭਵਨ ਤਿੰਨਾਂ ਘਰਾਂ ਦੇ ਵਿਚ ਸਰੀਰ ਮਨ ਤੇ ਆਤਮਾ, ਇਨ੍ਹਾਂ ਵਿਚ ਪਰਮਾਤਮਾ ਦੀ ਜੋਤ ਹੈ। ਔਰ ਤ੍ਰੇ ਭਵਨ ਮੈਂ ਜਾਣਿਆ, ਇਨ੍ਹਾਂ ਤਿੰਨਾਂ ਥਾਵਾਂ ਤੇ ਹੀ ਗੁਰਮੁਖ ਨੇ ਪਰਮਾਤਮਾ ਨੂੰ ਅੰਦਰੋਂ ਜੋਤ ਨੂੰ ਪਹਿਚਾਣ ਲਿਆ ਹੈ। ਉਲਟ ਭਈ ਘਰ ਘਰ ਮੈਂ ਆਣਿਆ, ਇਹ ਕਦੋਂ ਹੋਇਆ? ਜਦੋਂ ਬਿਰਤੀ ਸੰਸਾਰ ਵੱਲੋਂ ਪਲਟ ਕੇ ਗੁਰੂ ਕੇ ਸ਼ਬਦ ਵਿਚ ਜੁੜ ਗਈ ਹੈ ਔਰ ਘਰ ਦੇ ਵਿਚ ਘਰ ਆਣਿਆ ਪ੍ਰਾਪਤ ਹੋ ਗਿਆ, ਸਰੀਰ ਦੇ ਅੰਦਰ ਹੀ ਉਹਦਾ ਟਿਕਾਣਾ ਲੱਭ ਗਿਆ ਹੈ। ਐਨ ਇਸ ਭਗਤ ਕਰੇ ਲਿਵ ਲਾਏ, ਇਸ ਤਰ੍ਹਾਂ ਫਿਰ ਜਦੋਂ ਆਪਣੇ ਸਰੀਰ ਵਿਚ ਹੀ ਰੰਗ ਲੱਗ ਗਿਆ ਗੁਰਮੁਖ ਦੇ ਸਵਾਸਾਂ ਦੇ ਵਿਚ ਹੀ, ਤਾਂ ਇਹਦੇ ਵਿਚ ਲਿਵ ਲਾ ਕੇ ਰੱਖਦਾ, ਦਿਨ ਰਾਤ ਭਗਤੀ ਕਰੀ ਜਾਂਦਾ ਹੈ। ਨਾਨਕ ਤਿਨਕਹਿ ਲਾਗੈ ਪਾਏ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਐਸੇ ਗੁਰਮੁਖਾਂ ਦੇ ਪੈਰੀ ਪੈਂਦੇ ਹਾਂ। ਆਸਾ ਮਹੱਲਾ ਪਹਿਲਾ, ਪਹਿਲੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਵਿਚ ਕਿਰਪਾ ਕਰ ਰਹੇ ਨੇ। ਗੁਰਮਤ ਸਾਚੀ ਹੁਜਤ ਦੂਰ, ਗੁਰਮਤ ਤੇ ਇਕ ਸਿੱਧੀ ਜੀ ਚੀਜ਼ ਹੈ, ਗੁਰੂ ਦੀ ਮਤ ਜਿਹੜੀ ਨਾ ਸਰਲ ਸਿੱਧੇ ਮਨ ਦੇ ਨਾਲ। ਹੁਜਤ ਹੁਜਤ ਮੈਨੇ ਤਰਕਾਂ ਕਰਨੀਆਂ, ਹਰ ਇਕ ਚੀਜ਼ ਤੇ ਸ਼ੰਕਾ ਕਰਨਾ ਵੀ ਇਹਦੇ ਤੇ ਸਾਨੂੰ ਸ਼ੱਕ ਪੈ ਗਿਆ, ਆਹ ਚੀਜ਼ ਮੈਨੂੰ ਠੀਕ ਨਹੀਂ ਲੱਗਦੀ, ਆਹ ਮੈਨੂੰ ਠੀਕ ਨਹੀਂ ਲੱਗਦੀ, ਮਹਾਰਾਜ ਕਹਿੰਦੇ ਗੁਰਮਤ ਦੇ ਵਿਚ ਵਿਵੇਕ ਤਾਂ ਹੈ ਵੀ ਚੀਜ਼ ਦੀ ਪਰਖ ਜ਼ਰੂਰ ਕਰਨੀ ਹੈ, ਪਰ ਹੁਜਤਾਂ ਕਰਨੀਆਂ, ਮਖੌਲ ਕਰਨੇ, ਟਿਚਰਾਂ ਕਰਨੀਆਂ, ਤਾੜੀਆਂ ਮਾਰਨੀਆਂ ਇਹ ਨਹੀਂ ਹੈ। ਬਹੁਤ ਸਿਆਣਪ ਲਾਗੈ ਧੂਰ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜੇ ਕੋਈ ਬਹੁਤਾ ਸਿਆਣਾ ਹੋਵੇ ਤੇ ਦਿਨ ਰਾਤ ਗੱਲਾਂ ਦੇ ਆਸਰੇ ਰੋਟੀ ਕਮਾਉਂਦਾ ਹੋਵੇ ਤੇ ਲੋਕ ਵੀ ਪਿੱਛੇ ਤੁਰ ਹੀ ਪੈਂਦੇ ਨੇ ਜਿਹੜਾ ਬਹੁਤੀਆਂ ਸਿੱਧੀਆਂ ਪੁੱਠੀਆਂ ਸੁਣਾਉਂਦਾ ਹੈ। ਮਹਾਰਾਜ ਕਹਿੰਦੇ ਪਰ ਅਖੀਰ ਨੂੰ ਧੂੜ ਹੋ ਜਾਏਗਾ। ਲਾਗੀ ਮੈਲ ਮਿਟੈ ਸੱਚ ਨਾਏ। ਅਸਲ ਵਿਚ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਹੈ ਉਹ ਨਾਮ ਨਾਲ ਹੀ ਮਿਟ ਸਕਦੀ ਹੈ। ਗੁਰ ਪ੍ਰਸਾਦ ਰਹਿ ਲਿਵ ਲਾਏ। ਗੁਰੂ ਦੀ ਕਿਰਪਾ ਨਾਲ ਜੇ ਕੋਈ ਨਾਮ ਦੇ ਵਿਚ ਲਿਵ ਲਾ ਕੇ ਰੱਖਦਾ ਹੈ, ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ। ਜੇ ਕੋਈ ਇਸ ਤਰ੍ਹਾਂ ਅਰਦਾਸ ਕਰੇ ਨਾ ਪਰਮਾਤਮਾ ਨੂੰ ਹਜ਼ੂਰ ਜਾਣ ਕੇ, ਨੇੜੇ ਜਾਣ ਕੇ, ਕੋਲ ਸਮਝ ਕੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ, ਆਪਣਾ ਦੁੱਖ ਤੇ ਸੁਖ ਸੱਚੇ ਕਰਤੇ ਪ੍ਰਭੂ ਦੇ ਪਾਸ ਕੋਲ ਕਹਿਣ ਦੀ ਕੋਸ਼ਿਸ਼ ਕਰੇ ਰਹਾਉ। ਪਰ ਦੂਜੇ ਪਾਸੇ ਕੂੜ ਕਮਾਵੇ ਆਵੇ ਜਾਵੇ, ਇਹ ਹੁਣ ਮਨਮੁਖ ਦੀ ਗੱਲ ਕਰ ਰਹੇ ਨੇ, ਕਮਾਉਂਦਾ ਝੂਠ ਹੈ ਤੇ ਗੁਰੂ ਕੋਲ ਆਉਂਦਾ ਵੀ ਤੇ ਜਾਂਦਾ, ਆਉਂਦਾ ਜਾਂਦਾ ਰਹਿੰਦਾ, ਆਉਂਦਾ ਜਾਂਦਾ ਵੀ ਹੈ, ਇਹ ਝੂਠ ਵੀ ਨਹੀਂ ਛੱਡਦਾ, ਹੋਰ ਕੀ ਕਰਦਾ ਹੈ। ਕਹਿਣ ਕਥਨ ਵਾਰਾ ਨਹੀਂ ਆਵੇ। ਤੇ ਜੇ ਕਿਤੇ ਗੱਲਾਂ ਦੀ ਗੱਲ ਚੱਲੇ ਤੇ ਬਹਿਸ਼ ਕਰਨੀ ਹੋਵੇ ਤੇ ਕਿਸੇ ਨੂੰ ਵਾਰਾ ਨਹੀਂ ਆਉਣ ਦਿੰਦਾ। ਕਹਿਣ ਕਥਨ ਵਾਰਾ ਨਹੀਂ ਆਵੇ, ਵਾਰੀ ਆਉਣ ਹੀ ਨਹੀਂ ਦਿੰਦਾ, ਬਸ ਕਿਸੇ ਨੂੰ ਬੋਲਣ ਹੀ ਨਹੀਂ ਦਿੰਦਾ, ਬਸ ਕੱਲਾ ਹੀ ਬੋਲੀ ਜਾਂਦਾ। ਕਿਆ ਦੇਖਾਂ ਸੂਝ ਬੂਝ ਨਾ ਪਾਵੇ। ਇਹ ਇਹਨੇ ਕੀ ਵੇਖਿਆ, ਕਿਆ ਦੇਖਾ, ਇਹਦਾ ਮਤਲਬ ਹੈ ਇਹਨੇ ਗੁਰੂ ਦਾ ਉਪਦੇਸ਼, ਗੁਰੂ ਕੀ ਬਖਸ਼ਿਸ਼ ਕੀ ਵੇਖੀ ਭਾਵ। ਇਹ ਤਾਂ ਕਹਿੰਦੇ ਬਸ ਕੱਲੀਆਂ ਗੱਲਾਂ ਹੀ ਜਾਣਦਾ, ਨਾ ਇਹਨੂੰ ਸੋਝੀਏ, ਨਾ ਕੋਈ ਗੱਲ ਬੁੱਝਦਾ, ਨਾ ਇਹਨੂੰ ਪਤਾ ਲੱਗਦਾ। ਬਿਨ ਨਾਵੇ ਮਨ ਤ੍ਰਿਪਤ ਨਾ ਆਵੇ। ਨਾਮ ਜਪਣ ਤੋਂ ਬਿਨਾ, ਗੁਰੂ ਕੇ ਸ਼ਬਦ ਦੀ ਜਾਪ ਤੋਂ ਬਿਨਾ, ਕਮਾਈ ਤੋਂ ਬਿਨਾ ਭਲਾ ਇਹਨੂੰ ਤ੍ਰਿਪਤੀ ਰਜੇਵਾ ਕਿੱਥੋਂ ਆਵੇ। ਜੋ ਜਨਮੇ ਸੋ ਰੋਗ ਵਿਆਪੇ। ਜਿਹੜੇ ਲੋਕ ਵੀ ਇੱਥੇ ਜਨਮੇ ਨੇ, ਕੁਝ ਗੁਰਮੁਖਾਂ ਨੂੰ ਛੱਡ ਕੇ ਬਾਕੀਆਂ ਨੂੰ ਵਿਕਾਰਾਂ ਦੇ ਰੋਗ ਵਿਆਪ ਗਏ ਹਨ। ਹਉ ਮੈਂ ਮਾਇਆ ਦੁੱਖ ਸੰਦੂਖ ਸੰਤਾਪੇ। ਹਉਮੈ ਦਾ ਰੋਗ ਲੱਗ ਗਿਆ, ਮਾਇਆ ਦੇ ਮੋਹ ਦਾ ਦੁੱਖ ਲੱਗ ਗਿਆ ਤੇ ਸੰਤਾਪ ਵਿਚ, ਪੀੜਾ ਵਿਚ ਪਏ ਹਨ। ਸੇ ਜਨ ਬਾਚੇ ਜੋ ਪ੍ਰਭ ਰਾਖੇ। ਬਚੇ ਉਹੀ ਹਨ ਜਿਹੜੇ ਪ੍ਰਭੂ ਨੇ ਰੱਖ ਲੈ, ਬਚਾ ਲਏ ਹਨ। ਸਤਿਗੁਰ ਸੇਵੇ ਅੰਮ੍ਰਿਤ ਰਸ ਚਾਖੇ। ਉਹ ਪੂਰੇ ਸਤਿਗੁਰੂ ਦੀ ਸੇਵਾ, ਗੁਰੂ ਦਾ ਹੁਕਮ ਮੰਨ ਕੇ ਅੰਮ੍ਰਿਤ ਰਸ ਨੂੰ ਚੱਖ ਲੈਂਦੇ ਹਨ। ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ। ਜੇ ਕੋਈ ਗੁਰਮੁਖ ਗੁਰੂ ਦੇ ਹੁਕਮ ਵਿਚ ਆ ਕੇ ਭਟਕਦੇ ਹੋਏ ਲੋਭੀ ਮਨ ਨੂੰ ਇਕ ਥਾਂ ਤੇ ਟਿਕਾ ਲੈਂਦਾ ਹੈ, ਚਲ ਤੋ ਮਨ ਰਾਖੈ, ਫਿਰ ਉਹ ਆਪਣੇ ਸਰੀਰ ਵਿਚੋਂ ਅੰਮ੍ਰਿਤ ਨੂੰ ਚੱਖ ਲੈਂਦਾ ਹੈ। ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ। ਗੁਰੂ ਦੀ ਸੇਵਾ ਦੁਆਰਾ, ਗੁਰਬਾਣੀ ਦੀ ਕਮਾਈ ਦੁਆਰਾ, ਉਸ ਅੰਮ੍ਰਿਤ ਦੀ ਪ੍ਰਾਪਤੀ ਤੋਂ ਬਾਅਦ ਫਿਰ ਜਿਹੜਾ ਸ਼ਬਦ ਦੁਆਰਾ ਉਹ ਸੇਵਾ ਕਰਦਾ ਤੇ ਅੰਮ੍ਰਿਤ ਰੂਪ ਸ਼ਬਦ ਭਾਖੈ ਬੋਲਦਾ ਹੈ। ਸਾਚਾ ਸ਼ਬਦ ਮੁਕਤ ਗਤ ਪਾਏ। ਜਿਹੜਾ ਸੱਚਾ ਸ਼ਬਦ ਉਪਦੇਸ਼ ਗੁਰੂ ਨੇ ਦਿੱਤਾ ਹੈ ਉਹਦੇ ਰਾਹੀਂ ਉਹ ਸੰਸਾਰ ਤੋਂ ਮੁਕਤੀ ਤੇ ਉੱਚੀ ਗਤੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਨਾਨਕ ਵਿਚੋਂ ਆਪ ਗਵਾਏ। ਸਾਹਿਬ ਜੀ ਕਹਿਣ ਲੱਗੇ ਜਿਹੜਾ ਗੁਰਮੁਖ ਆਪਣੇ ਵਿਚੋਂ ਆਪੇ ਨੂੰ, ਹਉਮੈ ਨੂੰ ਮਿਟਾ ਦਿੰਦਾ ਹੈ, ਉਹ ਅੰਮ੍ਰਿਤ ਦੇ ਦਾਤ ਪ੍ਰਾਪਤ ਕਰ ਲੈਂਦਾ ਹੈ। ਆਸਾ ਮਹੱਲਾ ਪਹਿਲਾ। ਆਸਾ ਰਾਗ ਵਿਚ ਪਹਿਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਜੋ ਤਿੰਨ ਕੀ ਆ ਸੋ ਸੱਚ ਥੀ ਆ, ਅੰਮ੍ਰਿਤ ਨਾਮ ਸਤਿਗੁਰ ਦੀ ਆ। ਜਿਨ੍ਹਾਂ ਗੁਰਮੁਖਾਂ ਤੇ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦੀ ਦਾਤ, ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ ਦਿੱਤਾ ਹੈ। ਜੋ ਤਿੰਨ ਕੀਆ, ਜਿਵੇਂ ਦਾ ਸਿੱਖ ਨੂੰ ਗੁਰੂ ਨੇ ਕੀਤਾ ਹੈ, ਬਣਾਇਆ ਹੈ, ਰਹਿਤ ਬਹਿ ਦਿੱਤੀ, ਬਾਣੀ ਬਾਣਾ ਦਿੱਤਾ ਹੈ, ਸੋ ਸੱਚ ਥੀਆ, ਉਹ ਸਚਿਆਰ ਦਿਸਦਾ ਹੈ, ਭਾਵ ਉਹ ਸਫਲ ਹੋ ਗਿਆ ਜੀਵਨ ਦੇ ਅੰਦਰ। ਹਿਰਦੈ ਨਾਮ ਨਾਹੀ ਮਨ ਭੰਗ। ਹਿਰਦਾ ਨਾਮ ਨਾ ਹੀ ਮਨ ਭੰਗ। ਇਹਦੇ ਅਰਥ ਹਨ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਤੇ ਉਹਨਾਂ ਦਾ ਮਨ ਨਹੀਂ ਭੰਗ ਹੁੰਦਾ ਕਦੀ। ਇਹਦੇ ਇਹ ਅਰਥ ਬਣਦੇ ਹਨ। ਅਣ ਦਿਨ ਨਾਲ ਪਿਆਰੇ ਸੰਗ, ਦਿਨ ਰਾਤ ਉਹਨਾਂ ਦੀ ਸੁਰਤੀ ਆਪਣੇ ਪਿਆਰੇ ਦੇ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਹਰ ਜੀਉ ਰੱਖੋ ਆਪਣੀ ਸਰਨਾਈ, ਉਹ ਤਾਂ ਇੱਕੋ ਹੀ ਅਰਦਾਸ ਦਿਨ ਰਾਤ ਕਰਦੇ ਰਹਿੰਦੇ ਨੇ, ਹੇ ਵਾਹਿਗੁਰੂ ਆਪਣੀ ਸ਼ਰਨ ਵਿੱਚ ਆਪਣੇ ਚਰਨਾਂ ਵਿੱਚ ਜੋੜ ਕੇ ਰੱਖੋ। ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ। ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਕਰ ਲਿਆ ਤੇ ਨਾਮ ਪਦਾਰਥ ਤੇ ਨੌ ਨਿਧੀਆਂ ਨਾਮ ਦੇ ਖਜ਼ਾਨੇ ਪ੍ਰਾਪਤ ਕਰ ਲਏ। ਰਹਾਓ ਕਰਮ ਧਰਮ ਸੱਚ ਸਾਚਾ ਨਾਉ। ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਅੰਦਰ ਟਿਕਾ ਲਿਆ, ਸਾਰੇ ਕਰਮ ਧਰਮ ਉਹਨਾਂ ਦੇ ਸੁੱਚੇ ਪਵਿੱਤਰ ਹੋ ਚੁੱਕੇ ਹਨ। ਤਾਂ ਕਹਿ ਸਦ ਬਲਹਾਰੈ ਜਾਉ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਸਦਾ ਹੀ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਜੋ ਹਰ ਰਾਤੇ ਸੇ ਜਨ ਪਰਵਾਨ, ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਗਏ ਹਨ, ਕਹਿਣ ਲੱਗੇ ਉਹ ਪ੍ਰਵਾਨ ਹੋ ਗਏ ਉਹਦੇ ਦਰ ਤੇ। ਤਿੰਨ ਕੀ ਸੰਗਤ ਪਰਮ ਨਿਧਾਨ, ਜੇ ਕੋਈ ਉਹਨਾਂ ਦੀ ਸੰਗਤ ਕਰੇ ਤੇ ਉਹਨਾਂ ਦੀ ਸੰਗਤ ਦੇ ਵਿੱਚੋਂ ਪਰਮ ਨਿਧਾਨ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਹਰ ਵਰ ਜਿਨ ਪਾਇਆ ਧਨ ਨਾਰੀ, ਜਿਸ ਜੀਵ ਇਸਤਰੀ ਸੁਰਤੀ ਰੂਪੀ ਨਾਰੀ ਨੇ ਪਰਮਾਤਮਾ ਦੇ ਨਾਮ ਦਾ ਧਨ ਵਰ ਪਤੀ ਪ੍ਰਾਪਤ ਕਰ ਲਿਆ ਹੈ। ਹਰ ਸਿਉ ਰਾਤੀ ਸ਼ਬਦ ਵਿਚਾਰੀ, ਉਹ ਪਰਮਾਤਮਾ ਦੇ ਨਾਮ ਦੇ ਨਾਲ ਦਿਨ ਰਾਤ ਰੰਗੀ ਰਹਿੰਦੀ ਹੈ ਤੇ ਗੁਰੂ ਕੇ ਸ਼ਬਦ ਦੇ ਵਿਚਾਰ ਵਿਚ ਜੁੜੀ ਰਹਿੰਦੀ ਹੈ। ਆਪ ਤਰੈ ਸੰਗਤ ਕੁਲ ਤਾਰੈ, ਉਹ ਆਪ ਵੀ ਤਰ ਗਈ ਤੇ ਜਿਹੜੀ ਜਿਹੜਾ ਉਹਦੀ ਸੰਗਤ ਕਰਦਾ ਹੈ, ਉਹਦੇ ਨਾਲ ਰਹਿੰਦਾ, ਉਹਦਾ ਉਪਦੇਸ਼ ਮੰਨਦਾ ਹੈ, ਉਹਨੂੰ ਵੀ ਉਹਨੇ ਤਾਰ ਲਿਆ ਹੈ। ਸਤਿਗੁਰ ਸੇਵ ਤਤ ਵਿਚਾਰ, ਇਸ ਤਰ੍ਹਾਂ ਸਤਿਗੁਰੂ ਦੀ ਸੇਵਾ ਕਰਨ ਕਰਕੇ ਹੀ ਐਸੇ ਗੁਰਮੁਖ ਤਤ ਅਸਲੀਅਤ ਦੀ ਵਿਚਾਰ ਕਰ ਲੈਂਦੇ ਹਨ। ਹਮਰੀ ਜਾਤ ਪਤ ਸੱਚ ਨਾਉ, ਸਾਹਿਬ ਕਹਿਣ ਲੱਗੇ ਫਿਰ ਐਸੇ ਗੁਰਮੁਖ ਇਹ ਜਾਣ ਲੈਂਦੇ ਨੇ ਸਾਡੀ ਜਾਤ ਸਿਰਫ ਸੱਚਾ ਨਾਮ ਹੀ ਹੈ। ਸੱਚ ਨਾਉ ਪਰਮੇਸ਼ਰ ਦਾ ਨਾਮ ਹੀ ਸਾਡੀ ਜਾਤ ਹੈ। ਕਰਮ ਧਰਮ ਸੰਜਮ ਸਤ ਭਾਉ, ਸਾਡਾ ਕਰਮ ਧਰਮ ਸੰਜਮ ਮਰਿਆਦਾ ਤੇ ਆਚਰਨ, ਇਹ ਪਰਮਾਤਮਾ ਦਾ ਪ੍ਰੇਮ ਹੀ ਸਭ ਕੁਝ ਬਣਿਆ ਹੋਇਆ। ਨਾਨਕ ਬਖਸ਼ੇ ਪੂਛ ਨਾ ਹੋਏ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੂੰ ਵਾਹਿਗੁਰੂ ਇੱਕ ਵਾਰੀ ਬਖਸ਼ ਦਿੰਦਾ ਪਰਤ ਕੇ ਉਹਨਾਂ ਤੋਂ ਲੇਖਾ ਨਹੀਂ ਮੰਗਦਾ। ਦੂਜਾ ਮੇਟੇ ਕੋ ਸੋਏ, ਉਹ ਜਿਹੜਾ ਗੁਰਮੁਖ ਹੈ ਅੰਦਰੋਂ ਦੁਬਧਾ ਨੂੰ ਮਿਟਾ ਦਿੰਦਾ ਹੈ, ਦਵੈਤ ਨੂੰ ਮਿਟਾ ਦਿੰਦਾ ਹੈ, ਇੱਕ ਸਰੂਪ ਵਿਚ ਲੀਨ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਵਿਚ ਕਿਰਪਾ ਕਰ ਰਹੇ ਹਨ। ਇਕ ਆਵਹਿ ਇਕ ਜਾਵਹਿ ਆਈ, ਇਕ ਹਰ ਰਾਤੇ ਰਹਿ ਸਮਾਈ। ਮਹਾਰਾਜ ਇਸ ਸੰਸਾਰ ਦੀ ਰਚਨਾ ਬਾਰੇ ਬਚਨ ਕਰ ਰਹੇ ਨੇ ਵੀ ਕਿੰਨੀ ਤਰ੍ਹਾਂ ਦੇ ਲੋਕ ਨੇ। ਇਕ ਆਉਂਦੇ ਹਨ, ਜਨਮ ਲੈਂਦੇ ਹਨ, ਉਸ ਤਰ੍ਹਾਂ ਹੀ ਖਾਲੀ ਹੱਥ ਧੰਦਿਆਂ ਧੰਧਾਰਾਂ ਵਿਚ ਫਸ ਕੇ ਨਾਮ ਤੋਂ ਬਿਨਾਂ ਫਿਰ ਚਲੇ ਜਾਂਦੇ ਨੇ, ਫਿਰ ਆਉਂਦੇ ਰਹਿੰਦੇ ਨੇ, ਫਿਰ ਜਾਂਦੇ, ਬਸ ਤੁਰੇ ਫਿਰਦੇ ਹਨ। ਇਕ ਹਰ ਰਾਤੇ, ਇਕ ਉਹ ਨੇ ਗੁਰਮੁਖ ਜਿਨ੍ਹਾਂ ਤੇ ਕਿਰਪਾ ਹੋ ਗਈ, ਉਹ ਪਰਮਾਤਮਾ ਦੇ ਸੱਚੇ ਨਾਮ ਵਿਚ ਰੰਗੇ ਗਏ ਹਨ। ਰਹਿ ਸਮਾਈ, ਉਹਦੇ ਚਰਨਾਂ ਵਿਚ ਭਾਵੇਂ ਜਨਮ ਲੈਣ ਤੇ ਭਾਵੇਂ ਜਨਮ ਨਾ ਲੈਣ, ਉਹ ਸਮਾਏ ਹੀ ਰਹਿੰਦੇ ਹਨ। ਇਕ ਧਰਨ ਗਗਨ ਮਹਿ ਠੌਰ ਨਾ ਪਾਵਹਿ, ਇਕ ਉਹ ਨੇ ਜਿਹੜੇ ਨਾ ਕਿਤੇ ਆਕਾਸ਼ ਵਿਚ ਨਾ ਧਰਤੀ ਤੇ ਕਿਤੇ ਟਿਕਾਣਾ ਕਰਦੇ ਨਹੀਂ, ਭਟਕਦੇ, ਉਨ੍ਹਾਂ ਦਾ ਮਨ ਭਾਵ ਟਿਕਦਾ ਹੀ ਨਹੀਂ ਹੈ। ਸੇ ਕਰਮਹੀਨ ਹਰ ਨਾਮ ਨਾ ਧਿਆਵੈ, ਇਹਦਾ ਕੀ ਕਾਰਨ ਹੈ? ਮਹਾਰਾਜ ਕਹਿੰਦੇ ਉਹ ਭਾਗਾਂ ਤੋਂ ਸੱਖਣੇ ਲੋਕ ਨੇ ਜਿਨ੍ਹਾਂ ਨੇ ਕਦੀ ਨਾਮ ਨਹੀਂ ਜਪਿਆ, ਇਸ ਕਰਕੇ ਭਟਕਦੇ ਰਹਿੰਦੇ ਹਨ। ਗੁਰਪੂਰੇ ਤੇ ਗਤ ਮਿਤ ਪਾਈ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਲਈ ਹੈ ਤੇ ਪੂਰੇ ਗੁਰੂ ਤੋਂ ਉੱਚੀ ਅਵਸਥਾ ਗਤ ਮਿਤ ਮਿਲਣ ਦੀ ਸ਼ਕਤੀ ਪ੍ਰਾਪਤ ਕਰ ਲਈ ਹੈ। ਇਹ ਸੰਸਾਰ ਬਿਖ ਵੱਤ ਅਤ ਭਉ ਜਲ ਗੁਰ ਸ਼ਬਦ ਹਰ ਪਾਰ ਲੰਘਾਈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਜਿਹੜਾ ਸੰਸਾਰ ਹੈ ਨਾ, ਇਹ ਬਿਖ ਜ਼ਹਿਰ ਵਰਗਾ ਹੈ ਤੇ ਬੜਾ ਵੱਡਾ ਭਉ ਜਲ ਹੈ, ਤੇ ਇਹ ਵੀ ਪਤਾ ਲੱਗ ਜਾਂਦਾ ਗੁਰੂ ਕੇ ਸ਼ਬਦ ਦੇ ਰਾਹੀਂ ਪਾਰ ਲੰਘਾਈ ਪਾਰ ਲੰਘਿਆ ਜਾ ਸਕਦਾ। ਗੁਰੂ ਕੇ ਸ਼ਬਦ ਦੇ ਸਹਾਰੇ ਦੇ ਨਾਲ ਉਹਨਾਂ ਗੁਰਮੁਖਾਂ ਨੂੰ ਪਰਮੇਸ਼ਰ ਨੇ ਪਾਰ ਲੰਘਾ ਲਿਆ ਹੈ। ਰਹਾਓ ਜਿਨ ਕੋ ਆਪ ਲਏ ਪ੍ਰਭ ਮੇਲ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਆਪ ਖਿੱਚ ਕੇ ਆਪਣੇ ਚਰਨਾਂ ਵਿਚ ਮੇਲ ਲੈਂਦਾ ਹੈ। ਤਿੰਨ ਕੋ ਕਾਲ ਨਾ ਸਕੈ ਪੇਲ, ਉਹਨਾਂ ਨੂੰ ਫਿਰ ਕਾਲ ਪ੍ਰਭਾਵਿਤ ਨਹੀਂ ਕਰ ਸਕਦਾ, ਮੌਤ ਉਹਨਾਂ ਤੇ ਜ਼ੋਰ ਨਹੀਂ ਪਾਉਂਦੀ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਹੜੇ ਗੁਰਮੁਖ ਨੇ ਉਹਨਾਂ ਦਾ ਜੀਵਨ ਪਵਿੱਤਰ ਰਹਿੰਦਾ, ਚੰਗੇ ਸਮਾਜ ਵਿਚ ਚੰਗੇ ਧਰਮ ਵਿਚ ਕੰਮ ਕਰਦੇ ਨੇ ਤੇ ਪਿਆਰੇ ਗੁਰੂ ਕੇ ਸਦਾ ਹੀ ਪਵਿੱਤਰ ਰਹਿੰਦੇ ਹਨ। ਜਿਉਂ ਜਲ ਅੰਬ ਉਪਰ ਕਮਲ ਨਿਰਾਰੇ, ਜਿਵੇਂ ਪਾਣੀ ਦੇ ਉੱਤੇ ਜਲ ਅੰਬ ਮੈਨੇ ਵੀ ਪਾਣੀ ਹੈ, ਕਮਲ ਪਾਣੀ ਦੇ ਵਿਚ ਰਹਿੰਦਾ ਹੋਇਆ ਵੀ ਪਾਣੀ ਤੋਂ ਵੱਖਰਾ ਰਹਿੰਦਾ ਹੈ, ਇਸ ਤਰ੍ਹਾਂ ਉਹ ਗੁਰਮੁਖ ਸੰਸਾਰ ਵਿਚ ਰਹਿੰਦੇ ਹੋਏ ਸੰਸਾਰ ਤੋਂ ਵੱਖਰੇ ਰਹਿੰਦੇ ਹਨ। ਬੁਰਾ ਭਲਾ ਕਹੋ ਕਿਸ ਨੂੰ ਕਹੀਐ, ਹੁਣ ਉੱਚੀ ਅਵਸਥਾ ਵਿਚ ਜਾ ਕੇ ਜਿੱਥੇ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ, ਬ੍ਰਹਮ ਦ੍ਰਿਸ਼ਟੀ ਖੁੱਲ ਜਾਂਦੀ, ਚੰਗਾ ਮਾੜਾ ਲੱਗਦਾ ਨਹੀਂ ਕੋਈ, ਉਸ ਥਾਂ ਤੇ ਮਹਾਰਾਜ ਕਹਿੰਦੇ ਗੁਰਮੁਖ ਜਦੋਂ ਪਹੁੰਚ ਗਏ ਨੇ ਤਾਂ ਉਹ ਬੁਰੇ ਤੇ ਭਲੇ ਨੂੰ ਵਹਿੰਦੇ ਹੈਣ ਜ਼ਰੂਰ, ਪਰ ਕਹਿੰਦੇ ਕਿਨੂੰ ਕਹੀਏ, ਤੂੰ ਬੁਰਾ ਹੈ ਤੇ ਤੂੰ ਭਲਾ ਹੈ, ਤੇਰੀ ਸਾਰੀ ਖੇਡ ਚੱਲ ਰਹੀ ਹੈ। ਦਿਸ਼ੈ ਬ੍ਰਹਮ ਗੁਰਮੁਖ ਸੱਚ ਲਈਐ, ਬ੍ਰਹਮ ਅਵਸਥਾ ਦੇ ਵਿਚ ਇਕੋ ਨਜ਼ਰ ਆਉਂਦਾ ਤੇ ਗੁਰਮੁਖ ਦੀ ਗੁਰੂ ਦੀ ਕਿਰਪਾ ਦੇ ਨਾਲ ਸੱਚ ਲਈਐ, ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਅਕਥ ਕਥੋਂ ਗੁਰਮਤ ਵਿਚਾਰ, ਮਿਲ ਗੁਰ ਸੰਗਤ ਪਾਵਉ ਪਾਰ। ਇਸ ਕਰਕੇ ਐਸੇ ਗੁਰਮੁਖਾਂ ਨੂੰ ਵੇਖ ਕੇ ਮੇਰੇ ਮਨ ਦੇ ਵਿਚ ਵੀ ਇਹ ਚਾਹ ਪੈਦਾ ਹੋਇਆ ਕਿ ਪਰਮਾਤਮਾ ਅਕਥ ਹੈ, ਤੇ ਜੇ ਗੁਰਮਤ ਵਿਚਾਰ ਗੁਰੂ ਦੀ ਕਿਰਪਾ ਦੇ ਰਾਹੀਂ ਕਥਿਆ ਜਾਏ, ਵਿਚਾਰ ਕੀਤੀ ਜਾਏ, ਗੁਰੂ ਦੀ ਸੰਗਤ ਵਿਚ ਮਿਲ ਕੇ ਮੈਂ ਵੀ ਪਾਰ ਹੋ ਸਕਦਾ ਹਾਂ। ਸ਼ਾਸਤ ਵੇਦ ਸਿਮਰਤ ਬਹੁ ਭੇਦ, ਅੜਸਠ ਮੱਜਨ ਹਰ ਰਸ ਰੇਦ। ਜੇ ਸ਼ਾਸਤਰ ਪੜ੍ਹਨੇ, ਵੇਦ ਪੜ੍ਹਨੇ, 27 ਸਿਮਰਤੀਆਂ, ਉਨ੍ਹਾਂ ਦੇ ਬੜੇ ਬੜੇ ਭੇਦ ਨੇ, 68 ਤੀਰਥਾਂ ਦਾ ਇਸ਼ਨਾਨ ਕਰਨਾ, ਇਹ ਸਾਰਾ ਕੁਝ ਉਹਨੂੰ ਕਰਨ ਦੀ ਲੋੜ ਨਹੀਂ ਰਹਿੰਦੀ। ਹਰ ਰਸ ਰੇਦ, ਜਿਹਦੇ ਹਿਰਦੇ ਦੇ ਵਿਚ ਪਰਮਾਤਮਾ ਦੇ ਨਾਮ ਦਾ ਰਸ ਵਧਿਆ ਹੋਇਆ, ਭਾਵ ਪੈਦਾ ਹੋ ਚੁੱਕਾ ਹੈ। ਗੁਰਮੁਖ ਨਿਰਮਲ ਮਹਿਲ ਨਾ ਲਾਗੈ, ਐਸਾ ਗੁਰਮੁਖ ਜਿਹਦੇ ਹਿਰਦੇ ਵਿਚ ਨਾਮ ਦਾ ਰਸ ਪੈਦਾ ਹੋ ਗਿਆ, ਉਹ ਨਿਰਮਲ ਹੋ ਗਿਆ, ਪਵਿੱਤਰ, ਉਹਨੂੰ ਫਿਰ ਕੋਈ ਸੰਸਾਰ ਦੀ ਮੈਲ ਨਹੀਂ ਪਾਉਂਦੀ, ਮੈਲ ਤੋਂ ਉੱਚਾ ਹੋ ਗਿਆ ਹੈ। ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਿਰਦੇ ਦੇ ਵਿਚ ਨਾਮ ਵੱਡੇ ਭਾਗਾਂ ਕਰਕੇ ਧੁਰੋਂ ਹੀ ਕਿਰਪਾ ਦੇ ਨਾਲ ਭਾਗਾਂ ਦੁਆਰਾ ਪ੍ਰਾਪਤ ਹੁੰਦਾ ਹੈ। ਆਸਾ ਮਹੱਲਾ ਪਹਿਲਾ, ਨਿਵ ਨਿਵ ਪਾਏ ਲੱਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਵਡਿਆਈ ਕਰ ਰਹੇ ਨੇ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਵਿਚ ਕਿਹੜੀਆਂ ਕਿਹੜੀਆਂ ਦਾਤਾਂ, ਕਿਹੜੀਆਂ ਕਿਹੜੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਮਹਾਰਾਜ ਕਹਿੰਦੇ ਮੇਰਾ ਮਨ ਕਰਦਾ ਹੈ ਆਪਣੇ ਗੁਰੂ ਦੇ ਪੈਰਾਂ ਵਿਚ ਨਿਵ ਨਿਵ ਕੇ, ਨੀਵਾਂ ਹੋ ਕੇ ਪੈਰੀ ਲੱਗਾ, ਮੱਥਾ ਟੇਕਾਂ। ਜਿਨੇ ਆਤਮ ਰਾਮ ਨਿਹਾਰਿਆ, ਜਿਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਆਤਮ ਤਲ ਦੇ ਉੱਤੋਂ ਆਤਮ ਦੀ ਅੱਖ ਬਖਸ਼ ਕੇ ਨਿਹਾਰਿਆ, ਮੈਨੇ ਵੇਖਣਾ, ਜਿਸ ਗੁਰੂ ਦੀ ਕਿਰਪਾ ਦੇ ਨਾਲ ਮੈਂ ਆਪਣੇ ਆਤਮ ਦੇ ਵਿਚੋਂ ਹੀ, ਅੰਤਰ ਆਤਮੇ ਹੀ ਪਰਮੇਸ਼ਰ ਰਾਮ ਨੂੰ ਨਿਹਾਰਿਆ ਵੇਖਿਆ ਹੈ। ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਪਹਿਲਾਂ ਵੇਖਿਆ ਤੇ ਵਿਚਾਰ ਬਾਅਦ ਵਿਚ ਆਈ ਹੈ। ਇਹ ਇਹਨੂੰ ਕਹਿੰਦੇ ਵਿਵੇਕ ਦੀ ਵਿਚਾਰ। ਇਕ ਪਹਿਲਾਂ ਵੀ ਵਿਚਾਰ ਹੁੰਦੀ ਏ, ਉਹ ਕੁਝ ਸਮੇਂ ਵਾਸਤੇ ਕੰਮ ਦੇ ਸਕਦੀ ਜਦੋਂ ਅਜੇ ਦਰਸ਼ਨ ਨਹੀਂ ਹੋਏ। ਦਰਸ਼ਨ ਜੇ ਪ੍ਰਾਪਤ ਨਹੀਂ ਹੋਏ ਵਿਚਾਰ ਪਹਿਲਾਂ ਜਿਹੜੀ ਅਸੀਂ ਵਿਚਾਰ ਕਰਨੇ ਆ ਕਥਾ ਕਰਨੇ ਆ, ਪਰ ਜਦੋਂ ਕਿਸੇ ਨੂੰ ਅੰਦਰ ਰੰਗ ਲੱਗ ਜਾਂਦਾ ਨਾ, ਨਾਮ ਦੀ ਦਾਤ ਮਿਲ ਜਾਂਦੀ ਹੈ, ਉਹਦੇ ਤੋਂ ਬਾਅਦ ਫਿਰ ਜਿਹੜੀ ਵਿਚਾਰ ਪੈਦਾ ਹੁੰਦੀ ਨਾ, ਕਰਤ ਵਿਚਾਰ ਹਿਰਦੈ ਹਰ ਰਵਿਆ, ਵੀ ਵੇਖਿਆ ਹੋਇਆ ਹਿਰਦੇ ਦੇ ਵਿੱਚ ਦਿਸ ਰਿਹਾ, ਹਿਰਦੈ ਦੇਖ ਵਿਚਾਰਿਆ, ਹੁਣ ਦੇਖ ਕੇ ਵਿਚਾਰਿਆ, ਪਹਿਲਾਂ ਪੜ੍ਹ ਕੇ ਵਿਚਾਰਿਆ ਸੀ। ਇਹ ਬਹੁਤ ਵੱਡਾ ਫਰਕ ਏ। ਪਹਿਲੀ ਕਲਾਸ ਹੈ ਪੜ੍ਹ ਕੇ ਵਿਚਾਰਨਾ, ਗੁਰਬਾਣੀ ਪੜ੍ਹਨੀ, ਗੁਰਬਾਣੀ ਦੇ ਅਰਥ ਕਰਨੇ ਸੁਣਨੇ, ਤੇ ਫਿਰ ਕਰਦਿਆਂ ਕਰਦਿਆਂ ਜੇ ਕਿਤੇ ਹੋ ਜਾਏ ਰਹਿਮਤ ਕਿਰਪਾ ਹੋ ਜਾਏ, ਅੰਦਰੋਂ ਝਲਕਾ ਮਿਲ ਜਾਏ ਪਰਮੇਸ਼ਰ ਦਾ, ਤਾਂ ਹਿਰਦੈ ਦੇਖ ਵਿਚਾਰਿਆ, ਉਹ ਫਿਰ ਵਿਚਾਰ ਬੜੀ ਮਿੱਠੀ ਆਨੰਦ ਵਾਲੀ ਹੁੰਦੀ ਹੈ। ਇਸ ਕਰਕੇ ਕਹਿੰਦੇ ਬੋਲੋ ਰਾਮ ਕਰੇ ਨਿਸਤਾਰਾ, ਹੇ ਭਾਈ ਗੁਰਮੁਖੋ ਰਾਮ ਬੋਲੋ ਭਾਵ ਪਰਮੇਸ਼ਰ ਦਾ ਨਾਮ ਜਪੋ, ਗੁਰ ਪ੍ਰਸਾਦ ਰਤਨ ਹਰ ਲਾਭੈ, ਗੁਰੂ ਦੀ ਕਿਰਪਾ ਦੇ ਨਾਲ ਨਾਮ ਰੂਪੀ ਰਤਨ ਦੀ ਪ੍ਰਾਪਤੀ ਅੰਦਰੋਂ ਹੀ ਹੋ ਜਾਂਦੀ ਹੈ, ਮਿਟੈ ਅਗਿਆਨ ਹੋਏ ਉਜਿਆਰਾ, ਅੰਦਰੋਂ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ ਤੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਰਹਾਓ ਰਵਣੀ ਰਵੈ ਬੰਧਨ ਨਹੀਂ ਟੂਟੈ, ਵਿਚ ਹਉਮੈ ਭਰਮ ਨ ਜਾਈ। ਪਰ ਨਾਮ ਤੋਂ ਬਿਨਾਂ ਜਿਹੜੇ ਲੋਕ ਸੰਸਾਰ ਦੀ ਮਾਇਆ ਨੂੰ ਭੋਗਦੇ ਰਹਿੰਦੇ ਹਨ ਤੇ ਇਹ ਬੰਧਨ ਟੁੱਟਦੇ ਨਹੀਂ, ਨਾ ਅੰਦਰ ਰੱਜਦਾ ਹੈ। ਕਹਿੰਦੇ ਕੋਈ ਰਵਣੀ ਰਵੈ ਬੰਧਨ ਨਹੀਂ ਟੂਟੈ, ਵਿਚ ਹਉਮੈ ਭਰਮ ਨ ਜਾਈ। ਹਉਮੈ ਵਿਚ ਰਹਿਣ ਕਰਕੇ ਭਰਮ ਨਹੀਂ ਟੁੱਟਦਾ, ਸਦਾ ਭਰਮ ਵਿਚ ਮਨ ਫਸਿਆ ਰਹਿੰਦਾ। ਸਤਿਗੁਰੂ ਮਿਲੈ ਤਾਂ ਹਉਮੈ ਟੂਟੈ, ਜੇ ਪੂਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਵੇ, ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਮਿਲ ਜਾਏ, ਤਾਂ ਕੋ ਲੇਖ ਪਾਈ, ਤਾਂ ਲੇਖੇ ਦੇ ਵਿਚ ਜ਼ਿੰਦਗੀ ਲੱਗਦੀ ਏ ਸਿੱਖ ਦੀ। ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ, ਸੁਖ ਸਾਗਰ ਉਰ ਧਾਰੇ। ਪਰਮਾਤਮਾ ਦਾ ਜਿਹੜਾ ਨਾਮ ਹੈ ਦੁਖਾਂ ਨੂੰ ਹਰਨ ਵਾਲਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਪਿਆਰੇ ਦਾ ਨਾਮ ਜੇ ਕੋਈ ਸੁਖ ਸਾਗਰ ਅੰਦਰ ਧਾਰਨ ਕਰ ਲੈਂਦਾ, ਜਿਹਦੇ ਅੰਦਰ ਟਿਕ ਜਾਂਦਾ ਹੈ। ਭਗਤ ਵਤਸਲ ਉਹਦਾ ਸੁਭਾਅ ਹੈ, ਭਗਤੀ ਕਰਨ ਵਾਲਿਆਂ ਨੂੰ ਪ੍ਰੇਮ ਕਰਦਾ ਹੈ। ਜਗ ਜੀਵਨ ਦਾਤਾ, ਜਗਤ ਦੇ ਜੀਵਾਂ ਨੂੰ ਜੀਵਨ ਦੇਣ ਵਾਲਾ ਹੈ। ਮਤ ਗੁਰਮਤ ਹਰ ਨਿਸਤਾਰੇ, ਜੇ ਕੋਈ ਸਿੱਖ ਆਪਣੀ ਮਤ ਦੇ ਵਿਚ ਗੁਰਮਤ ਧਾਰਨ ਕਰ ਲੈਂਦਾ ਹੈ ਤੇ ਪਰਮਾਤਮਾ ਉਹਦਾ ਨਿਸਤਾਰਾ ਕਰ ਦਿੰਦਾ ਹੈ। ਮਨ ਸਿਉ ਜੂਝ ਮਰੈ ਪ੍ਰਭ ਪਾਏ, ਜੇ ਕੋਈ ਆਪਣੇ ਮਨ ਦੀਆਂ ਭੈੜੀਆਂ ਆਦਤਾਂ ਦੇ ਨਾਲ ਜੂਝ ਕੇ ਮਰੇ, ਭਾਵ ਤਕੜਾ ਹੋ ਕੇ ਲੜੇ, ਤਾਂ ਮਾੜੇ ਸੱਚੇ ਪਾਤਸ਼ਾਹ ਕਹਿੰਦੇ ਮਨ ਸਾ ਮਨ ਹੈ ਸਮਾਏ। ਉਹਦੀ ਜਿਹੜੀ ਮਨਸਾ ਹੈ ਨਾ, ਲੋਭ ਇੱਛਾ, ਉਹ ਮਨ ਵਿਚ ਹੀ ਸਮਾ ਜਾਂਦੀ ਹੈ। ਨਾਨਕ ਕਿਰਪਾ ਕਰੇ ਜਗ ਜੀਵਨ, ਗੁਰੂ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਦੇ ਉੱਤੇ ਜਗ ਜੀਵਨ ਸੰਸਾਰ ਦੇ ਜੀਵਾਂ ਨੂੰ ਜੀਵਨ ਦੇਣ ਵਾਲਾ ਕਿਰਪਾ ਕਰ ਦਿੰਦਾ ਹੈ। ਸਹਿਜ ਭਾਏ ਲਿਵ ਲਾਏ, ਸਹਿਜ ਸੁਭਾਏ ਹੀ ਬਿਨਾਂ ਯਤਨ ਤੋਂ ਉਹਦੀ ਲਿਵ ਸਦਾ ਅਕਾਲ ਪੁਰਖ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ। ਆਸਾ ਮਹੱਲਾ ਪਹਿਲਾ, ਕਿਸ ਕੋ ਕਹੈ ਸੁਣਾਵੈ ਕਿਸ ਕੋ, ਕਿਸ ਸਮਝਾਵੈ ਸਮਝ ਰਹੇ। ਇਹ ਸ਼ਬਦ ਉੱਚੀ ਅਵਸਥਾ ਵਿਚ ਜਿੱਥੇ ਸਮਝਣ ਸਮਝਾਉਣ ਦੀ ਲੋੜ ਹੀ ਨਹੀਂ ਰਹਿੰਦੀ, ਅੰਦਰ ਬਾਹਰ ਇਕ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਕਿਸ ਨੂੰ ਸਮਝਾਈਏ, ਕਿਸ ਤੋਂ ਸਮਝੀਏ, ਸਮਝੇ ਹੀ ਹੋਏ ਹਾਂ। ਕਿਸੈ ਪੜਾਵੈ, ਕਿਨੂੰ ਪੜਾਈਏ, ਕਿਹਦੇ ਤੋਂ ਪੜੀਏ। ਪੜ ਗੁਣ ਬੂਝੇ, ਅੰਦਰ ਨੂੰ ਪੜ ਕੇ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਗੱਲ ਬੁੱਝ ਲਈ ਹੈ। ਸਤਿਗੁਰ ਸ਼ਬਦ ਸੰਤੋਖ ਰਹੇ, ਉਹ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਸੰਤੋਖੀ ਰੱਜੇ ਹੋਏ ਤ੍ਰਿਪਤ ਹੋ ਚੁੱਕੇ ਹਨ। ਐਸਾ ਗੁਰਮਤ ਰਮਤ ਸਰੀਰਾ, ਐਸਾ ਨਾਮ ਜਦੋਂ ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਸਰੀਰ ਦੇ ਵਿਚ ਰਵਿਆ ਰਹਿੰਦਾ ਹੈ। ਹਰ ਭਜ ਮੇਰੇ ਮਨ ਗਹਿਰ ਗੰਭੀਰਾ, ਹੇ ਮੇਰੇ ਮਨ ਐਸੇ ਪਰਮਾਤਮਾ ਨੂੰ ਭਜ ਜਿਹੜਾ ਬੜਾ ਹੀ ਗਹਿਰ ਗੰਭੀਰ ਹੈ। ਰਹਾਉ ਅਨੰਤ ਤਰੰਗ ਭਗਤ ਹਰ ਰੰਗਾ, ਇਸ ਤਰ੍ਹਾਂ ਜਿਨ੍ਹਾਂ ਦੇ ਵਿਚ ਨਾਮ ਵਸ ਗਿਆ, ਕਹਿਣ ਲੱਗੇ ਭਗਤੀ ਦੀਆਂ ਅਨੇਕ ਹੀ ਤਰੰਗਾਂ ਦੇ ਰੰਗ ਉਨ੍ਹਾਂ ਦੇ ਵਿਚੋਂ ਉਪਜਦੇ ਹਨ। ਅਨਦਿਨ ਸੂਚੇ ਹਰ ਗੁਣ ਸੰਗਾ, ਉਨ੍ਹਾਂ ਦਾ ਅੰਦਰ ਪਰਮਾਤਮਾ ਦੇ ਗੁਣਾਂ ਦੇ ਨਾਲ ਸੁੱਚਾ ਹੋ ਜਾਂਦਾ ਹੈ। ਮਿਥਿਆ ਜਨਮ ਸਾਕਤ ਸੰਸਾਰਾ, ਪਰ ਦੂਜੇ ਪਾਸੇ ਸਾਕਤ ਦਾ ਜਨਮ ਮਿਥਿਆ ਝੂਠਾ ਹੈ। ਰਾਮ ਭਗਤ ਜਨ ਰਹਿ ਨਿਰਾਰਾ, ਪਰਮੇਸ਼ਰ ਦਾ ਭਗਤ ਸੰਸਾਰ ਦੇ ਵਿਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਨਿਰਾਲਾ ਰਹਿੰਦਾ, ਨਿਰਲੇਪ ਰਹਿੰਦਾ ਹੈ। ਸੂਚੀ ਕਾਇਆ ਹਰ ਗੁਣ ਗਾਇਆ, ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਗਾਏ ਨੇ ਉਨ੍ਹਾਂ ਦੀ ਕਾਇਆ ਸੁੱਚੀ ਹੋ ਗਈ। ਆਤਮ ਚੀਨ ਰਹਿ ਲਿਵ ਲਾਇਆ, ਉਹ ਆਤਮਾ ਤੱਤ ਦੇ ਉੱਤੇ ਜੁੜ ਕੇ ਨਾਮ ਦੁਆਰਾ ਲਿਵ ਲਾਈ ਰੱਖਦੇ ਹਨ। ਆਦਿ ਅਪਾਰ ਅਪਰਮ ਪਰ ਹੀਰਾ, ਆਦਿ ਪੁਰਖ ਪਰਮਾਤਮਾ ਅਪਾਰ ਹੀਰਾ ਰੂਪ ਉਨ੍ਹਾਂ ਨੂੰ ਪ੍ਰਾਪਤ ਹੋ ਗਿਆ ਹੈ। ਲਾਲ ਰਤਾ ਮੇਰਾ ਮਨ ਧੀਰਾ, ਮਹਾਰਾਜ ਕਹਿੰਦੇ ਨੇ ਐਸੇ ਗੁਰਮੁਖਾਂ ਦਾ ਮਨ ਜਿਹੜਾ, ਉਹ ਕਹਿੰਦੇ ਵੀ ਸਾਡਾ ਮਨ ਪਰਮਾਤਮਾ ਦੇ ਨਾਮ ਦੇ ਨਾਲ ਲਾਲ ਰੰਗ ਵਿਚ ਰੰਗਿਆ ਹੋਇਆ, ਧੀਰਜ ਵਿਚ ਆ ਗਿਆ। ਕਥ ਨੀ ਕਹਿ ਕਹਿ ਸੇ ਮੂਵੇ, ਪਰ ਜਿਹੜੇ ਲੋਕ ਪ੍ਰੈਕਟੀਕਲ ਨਹੀਂ ਕਰਦੇ, ਕੱਲੀ ਕਥ ਨਹੀਂ ਕਰਦੇ ਨੇ, ਕੱਲੀਆਂ ਗੱਲਾਂ ਹੀ ਕਰਦੇ ਨੇ, ਉਹ ਆਤਮਕ ਤੌਰ ਤੇ ਮਰੇ ਹੋਏ ਨੇ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਕਹਿਣ ਲੱਗੇ ਅਸਲ ਵਿਚ ਜਿਹੜੇ ਜੁੜੇ ਹੋਏ ਨੇ ਉਹ ਕਹਿੰਦੇ ਪਰਮਾਤਮਾ ਤੂੰ ਦੂਰ ਨਹੀਂ, ਤੂੰ ਤੇ ਸਾਡੇ ਬਿਲਕੁਲ ਨੇੜੇ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਮਹਾਰਾਜ ਕਹਿੰਦੇ ਆ ਸੰਸਾਰ ਦੇ ਪਦਾਰਥ ਤੇ ਛਾਂ ਵਰਗੇ ਨੇ, ਮਾਇਆ ਤੇ ਛਾਂ ਵਰਗੀ ਆਉਂਦੀ ਜਾਂਦੀ ਰਹਿੰਦੀ ਹੈ। ਨਾਨਕ ਗੁਰਮਤ ਨਾਮ ਤੇ ਆਇਆ, ਪਰ ਇਹ ਉਹਨਾਂ ਨੂੰ ਪਤਾ ਲੱਗਾ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਨਾਮ ਨੂੰ ਧਿਆਇਆ ਹੈ, ਨਾਮ ਨੂੰ ਜਪਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।